ਸਰਗੁਣ ਨਿਰਗੁਣ ਥਾਪੈ ਨਾਉ ਦੋਹ ਮਿਲ ਏਕੇ ਕੀਨੇ ਥਾਉ ਨਿਰਗੁਣ ਆਪ ਸਰਗੁਣ ਵੀ ਹੋਈ ਕਲਾ ਧਾਰ ਜਿਨ ਸਗਲੀ ਮੋਈ ਮੈਂ ਨਾਈ ਪ੍ਰਭ ਸਭ ਕਿਛ ਤੇਰਾ ਈਗੈ ਨਿਰਗੁਣ ਉਗੈ ਸਰਗੁਣ ਕੇਲ ਕਰਤ ਵਿੱਚ ਸੁਆਮੀ ਮੇਰਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵੱਡੇ ਭਾਗ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਆਤਮ ਵਿਚਾਰ ਦੀ ਕਥਾ ਸਰਵਣ ਕਰ ਰਹੇ ਹੋ। ਭਾਈ ਸਾਹਿਬ ਭਾਈ ਦਇਆ ਸਿੰਘ ਜੀ ਸਰਬੱਤ ਸਿੰਘਾਂ ਨੂੰ ਬ੍ਰਹਮ ਗਿਆਨ ਸਰਵਣ ਕਰਾ ਰਹੇ ਨੇ, ਜੋ ਕਥਨ ਵਿੱਚ ਤਾਂ ਨਹੀਂ ਆਉਂਦਾ ਪਰ ਫਿਰ ਵੀ ਕਥਨ ਕੀਤਾ ਜਾ ਰਿਹਾ ਤਾਂ ਜੋ ਸਾਡੇ ਵਰਗਿਆਂ ਦੀ ਸਮਝ ਵਿੱਚ ਪੈ ਸਕੇ, ਤਾਂ ਜੋ ਅਸੀਂ ਚੱਲ ਸਕੀਏ। ਭਾਈ ਸਾਹਿਬ ਜੀ ਨੇ ਤ੍ਰਿਪਤੀ ਦਾ ਜ਼ਿਕਰ ਕੀਤਾ ਹੈ, ਕਰਤਾ ਕੀ ਹੈ, ਕਰਮ ਕੀ ਹੈ, ਕਿਰਿਆ ਕੀ ਹੈ। ਕਰਤਾ ਕਿਰਿਆ ਤੇ ਕਰਮ ਦੇ ਵਿੱਚ ਹੀ ਪ੍ਰਮਾਣ ਪ੍ਰਮਾਤਾ ਤੇ ਪਰਮੇਹ ਮਿਲੇ ਹੋਏ ਨੇ। ਗਿਆਨ ਗਿਆਤਾ ਗਏ ਵੀ ਇਸੇ ਦਾ ਹੀ ਸਰੂਪ ਹੈ। ਕਰਤਾ ਕਹਿੰਦੇ ਨੇ ਜਿਹਦੇ ਵਿੱਚ ਅਹੰਗ ਬਿਰਤੀ ਰੱਖਣੀ, ਮੈਂ ਕਰਦਾ ਹਾਂ। ਕਿਰਿਆ ਕਹਿੰਦੇ ਨੇ ਵਿਸ਼ੇ ਤੱਕ ਬਿਰਤੀ ਪਹੁੰਚਣੀ, ਜਿਹੜੀ ਵਿਸ਼ੇ ਤੱਕ ਬਿਰਤੀ ਪਹੁੰਚ ਰਹੀ ਉਹਨੂੰ ਕਿਰਿਆ ਕਹਿੰਦੇ ਨੇ, ਜਦੋਂ ਵਿਸ਼ੇ ਵਿੱਚ ਮਿਲ ਗਈ ਉਹਨੂੰ ਕਰਮ ਕਹਿੰਦੇ ਨੇ। ਉਸੇ ਵਿੱਚ ਜਿਹੜਾ ਚੇਤਨ ਦਾ ਆਭਾਸ ਪੈਂਦਾ ਅਹੰਗ ਬਿਰਤੀ ਵਿੱਚ, ਜਦੋਂ ਚੇਤਨ ਦਾ ਆਭਾਸ ਪੈਂਦਾ ਹੈ ਤੇ ਉਹ ਬਣਦਾ ਹੈ ਗਿਆਨ। ਉਸੇ ਵਿੱਚ ਜਦੋਂ ਚੇਤਨ ਦਾ ਆਭਾਸ ਪੈਂਦਾ ਤੇ ਫਿਰ ਉਹ ਗਿਆਤਾ ਬਣਦਾ ਹੈ, ਫਿਰ ਗਿਆਨ ਬਣਦਾ ਹੈ। ਪਰ ਜਦੋਂ ਪਦਾਰਥ ਵਿੱਚ ਮਿਲ ਜਾਂਦੀ ਹੈ ਬਿਰਤੀ, ਉਸ ਬਿਰਤੀ ਵਿੱਚ ਜਦੋਂ ਚੇਤਨ ਸੱਤਾ ਦਾ ਆਭਾਸ ਪੈਂਦਾ ਹੈ ਤਾਂ ਉਸ ਨੂੰ ਗੇ ਕਹਿ ਦਿੰਦੇ ਹਨ। ਇਸੇ ਨੂੰ ਪ੍ਰਮਾਣ ਪ੍ਰਮਾਤਾ ਪਰਮੇਹ ਵੀ ਕਹਿੰਦੇ ਹਨ। ਫਿਰ ਭਾਈ ਦਇਆ ਸਿੰਘ ਜੀ ਨੇ ਮਹਾਂਵਾਕਾਂ ਦਾ ਜ਼ਿਕਰ ਕੀਤਾ ਕਿ ਚਾਰ ਵੇਦ ਨੇ ਔਰ ਚਾਰ ਵੇਦਾਂ ਦੇ ਚਾਰ ਮਹਾਂਵਾਕ ਨੇ। ਪ੍ਰਗਿਆਮਾਨੰਦ ਹੈ, ਤਤਵੰਗਸੀ ਹੈ, ਅਹੰ ਬ੍ਰਹਮਸਮੀ ਹੈ, ਅਹੰ ਆਤਮਾ। ਇਹ ਚਾਰ ਮਹਾਂਵਾਕ ਨੇ ਚਾਰ ਵੇਦਾਂ ਦੇ, ਅਥਰਵਣ ਵੇਦ ਦਾ, ਯਜੁਰ ਵੇਦ ਦਾ, ਰਿਗ ਵੇਦ ਦਾ, ਸ਼ਾਮ ਵੇਦ ਦਾ, ਚਾਰਾਂ ਵੇਦਾਂ ਦੇ ਚਾਰ ਮਹਾਂਵਾਕ ਨੇ। ਉਰੇ ਮਹਾਂਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਤਿਗੁਰੂ ਜੀ ਨੇ ਵੀ ਜ਼ਿਕਰ ਕੀਤੇ ਨੇ। ਜਪਜੀ ਸਾਹਿਬ ਦੇ ਵਿੱਚ ਚਾਰ ਵੇਰੀ ਮਹਾਂਵਾਕਾਂ ਦਾ ਜ਼ਿਕਰ ਆਉਂਦਾ ਹੈ, ਜਿੱਥੇ ਪਾਤਸ਼ਾਹ ਕਹਿੰਦੇ ਤੂੰ ਸਦਾ ਸਲਾਮਤ ਨਿਰੰਕਾਰ। ਚਾਰ ਵੇਰੀ ਇਹ ਪੰਕਤੀ ਆਉਂਦੀ ਹੈ, ਚਾਰ ਹੀ ਮਹਾਂਵਾਕ ਨੇ, ਸਾਨੂੰ ਬ੍ਰਹਮ ਗਿਆਨ ਕਰਾਉਂਦੇ ਨੇ। ਜਿਹਨਾਂ ਵਾਕਾਂ ਕਰਕੇ ਬ੍ਰਹਮ ਦਾ ਗਿਆਨ ਉਤਪੰਨ ਹੋ ਜਾਵੇ ਉਹਨਾਂ ਨੂੰ ਮਹਾਂਵਾਕ ਕਹਿੰਦੇ ਨੇ। ਫਿਰ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਨੇ ਵੀ ਮਹਾਂਵਾਕਾਂ ਦਾ ਜ਼ਿਕਰ ਕੀਤਾ। ਮਹਾਂਵਾਕ ਗੁਰੂ ਨਾਨਕ ਪਾਤਸ਼ਾਹ ਨੇ ਉਚਾਰੇ ਨੇ, ਉਸ ਤੋਂ ਪਹਿਲਾਂ ਸਾਕਸ਼ਾਤਕਾਰ ਤੋਂ ਪਹਿਲਾਂ ਚਾਰ ਪੌੜੀਆਂ ਸੁਣਨ ਦੀਆਂ ਨੇ, ਚਾਰ ਮੰਨਣ ਦੀਆਂ ਨੇ। ਇੱਕ ਪੌੜੀ ਪੰਚ ਪ੍ਰਵਾਨ ਪੰਚ ਪ੍ਰਧਾਨ ਨਿਧਿਆਸਣ ਦੀ ਹੈ, ਫਿਰ ਜਾ ਕੇ ਅੱਗੇ ਸਾਕਸ਼ਾਤਕਾਰ ਹੈ। ਸੁਣਨ ਮੰਨਣ ਤੇ ਨਿਧਿਆਸਣ ਤੋਂ ਬਾਅਦ ਪ੍ਰਗਟ ਹੁੰਦਾ ਹੈ। और जिन्हां वाकां नाल ब्रह्म ज्ञान उत्पन्न हो जाए उन्हां नूं महावाक कहिंदे हन। ते भाई दया सिंह जी कहिंदे ना महावाकां दा जिक्र जिथे गुरु नानक साहब जी ने कीता है उत्थे ना महावाकां दा जिक्र जपजी साहब तो इलावा श्री गुरु ग्रंथ साहब की बाणी विच होर थावां ते भी आउंदा है, जिवें सुखमणी साहब विच भी आउंदा है। वो जिहड़े महावाक गुरु अर्जन देव साहब ने उच्चारण कीते ने वह गुरबाणी दियां जिहड़ियां पंक्तियां हन वह भाई साहब भाई दया सिंह जी उच्चारण करके दस रहे ने। आओ सारी संगत सरवण करिए, एकाग्रता बनाओ और इस विषय नूं समझण वास्ते यत्न करो। महावाक ते दूसरे अवंतर वाक हुंदे ने, वो जिहड़े अवंतर वाक ने उहदे विच वी अगे तीन प्रकार दीआं किस्मां ने, इक प्रकिरतक वाक ने, सविकल्प वाक ने, निर्विकल्प वाक ने। ते इस तरह वह भी अगे तीन हिस्सों विच वंडे होए ने, उहनां नूं अवंतर वाक कहिंदे ने। इक महावाक, दूसरा अवंतर वाक। अवंतर वाक अगे जिहड़ा है फिर वह तीन हिस्सों विच, फिर उहदे तीन रूप ने अगे, सविकल्प वाक ते प्रकिरतक वाक। प्रकिरतक वाक तो इलावा फिर निर्विकल्प वाक, एदा उन्हां दा भी जिक्र आया। फिर अगे जाके कर्म कांड दा जिक्र करदे ने। तीन कांड ने, कर्म कांड, उपासना कांड ते ज्ञान कांड। कर्म कांड की है, उपासना कांड की है, ज्ञान कांड की है। साडे मन दियां तीन प्रकार दियां वृत्तियां ने, इक मल, विक्षेप ते अवरण। मल कहिंदे ने मैल नूं, जिहड़ी साडे मन दी मैल है वह कर्म कांड नाल दूर हुंदी है। और दूसरा है विक्षेप, जिहड़ा विक्षेप है ना हलचल, साडा मन टिकदा नहीं ना एक थां ते दौड़िया रहिंदा है, वह जिहड़ा विक्षेप है उपासना नाल खत्म हुंदा। हलचल उपासना नाल खत्म हुंदी, उपासना मतलब भगती। और जिहड़ा अवरण पड़दा पिया होया उत्ते, अवरण नाम है पड़दे दा, पड़दा जिहड़ा वह ज्ञान दे नाल दूर हुंदा। इदां इह साडे जीवन विच उपयोगी ने वह सारियां सूक्ष्म गल्लां भाई दया सिंह जी दस रहे ने। आओ सरवण करिए, आखिए जी सतनाम श्री
वाहे गुरु साहिब जी।
सतनाम श्री
वाहे गुरु साहिब जी। सरगुण निर्गुण थापै नाओ।
खालसा जी जिहड़ा इह सरगुण ते निर्गुण दो नां ने ना थापे होए। सरगुण का मतलब है ईश्वर, निर्गुण का मतलब है जीव। इत्थे सरगुण निर्गुण का मतलब परमात्मा के अवतारां की गल नहीं हो रही कि सरगुण भी निर्गुण परमात्मा का जिहड़ा स्वरूप है। असल विच सरगुण का मतलब है जिहड़ा सर्वगुण संपन्न है वह ईश्वर। निर्गुण जिहदे च कोई भी गुण नहीं है, भी वह माया सबल नहीं है, सरबग नहीं है, अंतयामी नहीं है, ओनू निर्गुण जीव कहिंदे ने। इह जिहड़े दो नां थापे होए ने जीव ते ईश्वर दे,
दोह मिल एक कीनै थाओ।
असल विच ना दोहां नूं एक वाहिगुरु परमेश्वर जिहड़ा ब्रह्म है ओह इन्हां दोहां दे विच अपना आप थापदा। जीव दे विच भी ब्रह्म दी अंश है ते ईश्वर दे विच भी ब्रह्म दी अंश है। इस करके यह महावाक है तत्वंग असी, तू ही ब्रह्म है, तू ही ब्रह्म है, यानी कि तू जीव नहीं है, तू ईश्वर भी नहीं है, तू ब्रह्म स्वरूप है। ईश्वर जिहड़ा उह सृष्टि की साजना करदा ना, पिछे आपां सरवण कीता जिहड़े 15 सवाल आए सी, उन्हां 15 सवालां विच सवाल सी भी ईश्वर किस नूं कहिंदे ने ते जीव किस नूं कहिंदे ने। ईश्वर जिहड़ा माया सबल है वह ईश्वर है। जीव जिहड़ा वह मलन गुण तो जिहड़ा पैदा होया है, मलन भाव तो पैदा होया है, वह जीव है जिहड़ा इस शरीर दे नाल जुड़िया होया। पर असल विच ईश्वर ते जीव दोहां दे विच वह परमात्मा दी ब्रह्म दी जिहड़ी अंश है वह मिली हुई है, एक जगह ते मिली हुई है।
ਨਿਰਗੁਣ ਆਪ ਸਰਗੁਣ ਵੀ ਹੋਈ।
ਅਸਲ ਵਿੱਚ ਨਿਰਗੁਣ ਜੀਵ ਵੀ ਉਹ ਪਰਮਾਤਮਾ ਆਪ ਹੈ ਤੇ ਸਰਗੁਣ ਈਸ਼ਵਰ ਵੀ ਉਹ ਵਾਹਿਗੁਰੂ ਪਰਮਾਤਮਾ ਆਪ ਹੈ। ਜੀਵ ਵੀ ਉਹੀ ਬ੍ਰਹਮ ਹੈ ਤੇ ਜਿਹੜਾ ਈਸ਼ਵਰ ਹੈ ਉਹ ਵੀ ਬ੍ਰਹਮ ਹੈ। ਈਸ਼ਵਰ ਜੀਵ ਤੇ ਬ੍ਰਹਮ ਇਹ ਤਿੰਨ ਚੀਜ਼ਾਂ ਹੁੰਦੀਆਂ ਨੇ। ਮੁਕਤੀ ਕਦੋਂ ਹੁੰਦੀ ਹੈ? ਜਦੋਂ ਇਹ ਜੀਵ ਬ੍ਰਹਮ ਵਿੱਚ ਮਿਲ ਕੇ ਇੱਕ ਮਿਕ ਹੋ ਜਾਂਦਾ ਉਦੋਂ ਮੁਕਤੀ ਹੁੰਦੀ ਹੈ। ਇਹੀ ਗਿਆਨ ਹੈ ਬ੍ਰਹਮ ਰੂਪ ਹੋ ਜਾਣਾ। ਤੇ ਇਸ ਕਰਕੇ ਜੀਵ ਈਸ਼ਵਰ ਤੇ ਬ੍ਰਹਮ ਕਹਿੰਦੇ। ਈਸ਼ਵਰ ਵਿੱਚ ਜਿਹੜਾ ਈਸ਼ਵਰ ਪੁਣਾ ਹੈ ਉਹ ਵੀ ਬ੍ਰਹਮ ਦੀ ਅੰਸ਼ ਹੈ ਔਰ ਜੀਵ ਦੇ ਵਿੱਚ ਜਿਹੜਾ ਜੀਵ ਦਾ ਭਾਵ ਹੈ ਉਹ ਵੀ ਬ੍ਰਹਮ ਕਰਕੇ ਹੀ ਹੈ। ਇਸ ਕਰਕੇ ਈਸ਼ਵਰ ਵੀ ਉਹ ਆਪ ਹੀ ਹੈ ਬ੍ਰਹਮ ਤੇ ਜੀਵ ਵੀ ਉਹ ਆਪ ਹੀ ਹੈ।
ਕਲਾ ਤਾਰ ਜਿਨ ਸਦਲੀ ਮੋਈ।
ਔਰ ਜਿਸ ਵਾਹਿਗੁਰੂ ਨੇ ਪਰਮੇਸ਼ਰ ਨੇ ਕਲਾ ਧਾਰਨ ਕਰਕੇ ਸਾਰੀ ਪ੍ਰਕਿਰਤੀ ਨੂੰ ਸਾਰੇ ਸੰਸਾਰ ਨੂੰ ਮੋਹਿਆ ਹੋਇਆ। ਕਲਾ ਧਾਰ ਕੇ ਜਦੋਂ ਮੁੰਦਾ ਉਦੋਂ ਈਸ਼ਵਰ ਰੂਪ ਬਣ ਜਾਂਦਾ, ਉਦੋਂ ਸਰਗੁਣ ਰੂਪ ਬਣ ਜਾਂਦਾ ਹੈ। ਕਲਾ ਧਾਰ ਕੇ ਸ਼ਕਤੀ ਧਾਰਨ ਕਰਕੇ ਮਾਇਆ ਦੀ ਉਹ ਸਾਰੇ ਸੰਸਾਰ ਨੂੰ ਮੋਹ ਰਿਹਾ। ਮਾਇਆ ਸਬਲ ਹੋ ਕੇ ਸਾਰੇ ਸੰਸਾਰ ਨੂੰ ਮੋਹ ਰਿਹਾ ਹੈ।
ਮੈਂ ਨਾਈ ਪ੍ਰਭ ਸਭ ਕਿਛ ਤੇਰਾ।
ਅਹੰਗ ਬ੍ਰਹਮ ਅਸਮੀ ਦਾ ਮਹਾਵਾਕ ਜਿਹੜਾ ਨਾ ਉਹ ਇਹ ਵੀ ਹੈ ਪੰਕਤੀ ਵਿੱਚ, ਹੇ ਪ੍ਰਭੂ ਮੈਂ ਕੁਝ ਵੀ ਨਹੀਂ, ਮੇਰੇ ਵਿੱਚ ਜੋ ਕੁਝ ਹੈ ਤੇਰਾ, ਯਾਨੀ ਕਿ ਤੇਰੀ ਅੰਸ਼ ਮੇਰੇ ਵਿੱਚ ਹੈ, ਤੂੰ ਹੀ ਮੇਰੇ ਵਿੱਚ ਵਰਤ ਰਿਹਾ, ਮੇਰਾ ਤਾਂ ਮੇਰੇ ਵਿੱਚ ਕੁਝ ਵੀ ਨਹੀਂ ਨਾ। ਜਦੋਂ ਆਪਾਂ ਭਗਤੀ ਦੇ ਪ੍ਰਕਰਨ ਵਿੱਚ ਵੀ ਲੈ ਲੈਂਦੇ ਹਾਂ, ਪਰ ਇਹ ਮਹਾਵਾਕ ਹੈ ਅਹੰ ਬ੍ਰਹਮ ਅਸਮੀ, ਜਿਵੇਂ ਮੈਂ ਬ੍ਰਹਮ ਹਾਂ, ਇੱਥੇ ਵੀ ਇਹੀ ਵਚਨ ਹੋ ਰਿਹਾ ਕਿ ਹੇ ਪ੍ਰਭੂ ਮੇਰੇ ਵਿੱਚ ਮੇਰਾ ਕੁਝ ਵੀ ਨਹੀਂ, ਜੋ ਕੁਝ ਹੈ ਉਹ ਤੇਰਾ ਹੈ, ਯਾਨੀ ਕਿ ਤੇਰੀ ਅੰਸ਼ ਹੀ ਮੇਰੇ ਵਿੱਚ ਕੰਮ ਕਰ ਰਹੀ ਹੈ। ਜਿਹੜੀ ਮੇਰੇ ਵਿੱਚ ਅੰਸ਼ ਹੈ, ਆਤਮਾ ਹੈ, ਉਹ ਤੇਰੀ ਹੈ, ਕਿਉਂਕਿ ਆਤਮ ਪਰਮਾਤਮਾ ਇੱਕੋ ਚੀਜ਼ ਨੂੰ, ਆਤਮਾ ਹੀ ਪਰਮਾਤਮਾ ਸਰੂਪ ਹੈ। ਪਰਮਾਤਮਾ ਤੇ ਆਤਮਾ ਦੋਹਾਂ ਵਿੱਚ ਕੋਈ ਵੀ ਭੇਦ ਨਹੀਂ ਹੈ, ਫਰਕ ਨਹੀਂ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ, ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਘੜ ਸੁਜਾਨੀ। ਕਿ ਜਿਸ ਦਾ ਤਨ ਮਨ ਧਨ ਸਭ ਉਸੇ ਦਾ ਹੈ, ਉਹੀ ਇਸ ਪਰਮਾਤਮਾ ਦੀ ਅੰਸ਼ ਹੀ ਇਹਦੇ ਵਿੱਚ ਮਿਲੀ ਹੋਈ ਹੈ। ਇਸ ਕਰਕੇ ਕਹਿੰਦੇ, ਹੇ ਪ੍ਰਭੂ ਮੈਂ ਹਾਂ ਹੀ ਨਹੀਂ, ਮੇਰੇ ਵਿੱਚ ਜੋ ਕੁਝ ਹੈ ਉਹ ਤੇਰਾ ਹੀ ਹੈ, ਤੂੰ ਹੀ ਬ੍ਰਹਮ ਰੂਪ ਹੋ ਕੇ ਮੇਰੇ ਵਿੱਚ ਵਰਤ ਰਿਹਾ।
ਈਗੈ ਨਿਰਗੁਣ ਉਗੈ ਸਰਗੁਣ।
ਈਗੈ ਦਾ ਮਤਲਬ ਇਧਰ ਨਿਰਗੁਣ ਜੀਵ ਹੈ, ਉਧਰ ਸਰਗੁਣ ਈਸ਼ਵਰ ਹੈ। ਈਗੈ ਨਿਰਗੁਣ, ਇਧਰ ਨਿਰਗੁਣ ਜੀਵ ਹੈ, ਉਧਰ ਉਗੈ ਸਰਗੁਣ ਈਸ਼ਵਰ ਹੈ, ਈਸ਼ਵਰ ਹੈ।
ਕੇਲ ਕਰਤ ਵਿੱਚ ਸਵਾਮੀ ਮੇਰਾ।
ਨਿਰਗੁਣ ਜੀਵ ਵਿੱਚ ਔਰ ਸਰਗੁਣ ਈਸ਼ ਵਿੱਚ ਦੋਹਾਂ ਵਿੱਚ ਵਰਤ ਰਿਹਾ ਬ੍ਰਹਮ ਰੂਪ ਹੋ ਕੇ, ਉਹ ਮੇਰਾ ਸਵਾਮੀ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਮੇਰਾ ਸਵਾਮੀ ਉਹ ਹੈ ਜਿਹੜਾ ਦੋਹਾਂ ਵਿੱਚ ਕੰਮ ਕਰ ਰਿਹਾ, ਈਸ਼ਵਰ ਵਿੱਚ ਵੀ ਔਰ ਜੀਵ ਦੇ ਵਿੱਚ ਵੀ। ਈਗਾ ਨਿਰਗੁਣ ਉਗਾ ਸਰਗੁਣ, ਈਗਾ ਦਾ ਮਤਲਬ ਇਧਰ ਨਿਰਗੁਣ ਵਿੱਚ, ਉਧਰ ਸਰਗੁਣ ਜਿਹੜਾ ਈਸ਼ਵਰ ਹੈ। ਜੀਵ ਤੇ ਈਸ਼ਵਰ ਦੋਨਾਂ ਵਿੱਚ ਜਿਹੜਾ ਕੇਲ ਕਰ ਰਿਹਾ, ਦੋਹਾਂ ਵਿੱਚ ਜਿਹੜਾ ਬ੍ਰਹਮ ਰੂਪ ਹੋ ਕੇ ਅੰਸ਼ ਰੂਪ ਹੋ ਕੇ ਵਿਆਪਕ ਹੈ, ਕਹਿੰਦੇ ਉਹ ਮੇਰਾ ਸਵਾਮੀ ਹੈ, ਉਹ ਮੇਰਾ ਮਾਲਕ ਹੈ।
ਚੋਪਈ ਪੁਨ ਇਕਤਾ ਜਪ ਜੀ ਮੈਂ ਕਹੀ।
ਫਿਰ ਐਸੀ ਏਕਤਾ ਸ੍ਰੀ ਜਪ ਜੀ ਸਾਹਿਬ ਦੇ ਵਿੱਚ ਵੀ ਕਹੀ ਹੈ, ਜਿਵੇਂ ਪੰਜਵੇਂ ਪਾਤਸ਼ਾਹ ਜੀ ਨੇ ਬਚਨ ਕਹੇ ਨੇ ਏਕਤਾ ਦੇ। ਇਹ ਮਹਾਂਵਾਕ ਨੇ ਜਿਹੜੇ ਉੱਪਰ ਬਚਨ ਆਏ ਨੇ ਨਾ, ਇਹ ਮਹਾਂਵਾਕ ਨੇ। ਇਸੇ ਤਰ੍ਹਾਂ ਖਾਲਸਾ ਜੀ ਜਪਜੀ ਸਾਹਿਬ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਵੀ ਏਕਤਾ ਕਹੀ ਹੈ।
ਸੋ ਮੈਂ ਕਰੋ ਸੁਣਾਵਨ ਸਹੀ।
ਭਾਈ ਦਇਆ ਸਿੰਘ ਜੀ ਕਹਿੰਦੇ, ਖਾਲਸਾ ਜੀ ਮੈਂ ਤੁਹਾਨੂੰ ਉਹ ਸਰਵਣ ਕਰਾਉਂਦਾ ਹਾਂ ਜਿਹੜੀ ਏਕਤਾ ਜਪਜੀ ਸਾਹਿਬ ਚ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਹੀ ਹੈ।
ਜੀਵ ਈਸ਼ ਇੱਕ ਬ੍ਰਹਮ ਸਰੂਪ।
ਇਹ ਜੀਵ ਤੇ ਈਸ਼ਵਰ ਦੋਵੇਂ ਇੱਕ ਬ੍ਰਹਮ ਦਾ ਹੀ ਸਰੂਪ ਹਨ। ਜੀਵ ਈਸ਼ਵਰ ਦੋਵੇਂ ਇੱਕ ਰੂਪ ਹੀ ਹਨ।
ਸਭ ਬਿਦ ਕੀਨ ਅਭੇਦ ਅਨੂਪ।
ਇਸ ਅਭੇਦਤਾ ਦਾ ਜਿਹੜਾ ਵਰਣਨ ਹੈ ਉਹ ਸਭ ਪ੍ਰਕਾਰ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਸ ਪਵਿੱਤਰ ਪਾਵਨ ਬਾਣੀ ਜਪਜੀ ਸਾਹਿਬ ਦੇ ਵਿੱਚ ਕੀਤਾ ਹੋਇਆ ਹੈ।
ਮਹਾਵਾਕ ਸਾਲਾਈ ਸਾਲਾ ਏਤੀ ਸੁਰਤ ਨਾ ਪਾਈਆ।
ਇਹ ਜਪਜੀ ਸਾਹਿਬ ਦੀਆਂ ਪੰਕਤੀਆਂ ਆਪ ਜੀ ਰੋਜ਼ ਪੜ੍ਹ ਦਿਓ, ਪਰ ਵੇਖੋ ਇਹਨਾਂ ਚ ਡੂੰਘਾਈ ਕਿਤਨੀ ਹੈ, ਕਿੰਨੀਆਂ ਡੂੰਘੀਆਂ ਨੇ।
ਸਾਲਾਹੀ ਸਾਲਾ ਏਤੀ ਸੁਰਤ ਨਾ ਪਾਈਆ।
ਸਲਾਹਣ ਯੋਗ ਪਰਮਾਤਮਾ ਨੂੰ ਸਲਾਉਣ ਵਾਲਾ, ਇੱਕ ਜਿਹਨੂੰ ਸਲਾਉਣਾ, ਇੱਕ ਜਿਹੜਾ ਸਲਾਹ ਰਿਹਾ, ਦੋ ਚੀਜ਼ਾਂ ਨੇ ਨਾ।
ਸਾਲਾਹੀ ਸਲਾਉਣ ਵਾਲਾ, ਸਲਾਹੇ ਜਿਸ ਨੂੰ ਸਲਾਉਣਾ ਹੈ ਉਹਨੂੰ ਸਲਾਹ ਰਿਹਾ,
ਉਹਦੀ ਉਪਮਾ ਕਰ ਰਿਹਾ, ਪਰ ਉਹਨੂੰ ਸਲਾਉਂਦਿਆਂ ਹੋਇਆਂ ਇਤੀ ਸੁਰਤ ਨਾ ਪਾਈ ਹੈ, ਇਹਦੇ ਵਿੱਚ ਇੰਨੀ ਸੁਰਤ ਨਹੀਂ ਹੈ ਕਿ ਮੈਂ ਉਸੇ ਦਾ ਰੂਪ ਹਾਂ। ਇਹ ਗਿਆਨ ਸਾਨੂੰ ਤਾਂ ਨਹੀਂ ਨਾ ਹੈ, ਸਲਾਉਣੇ ਤਾਂ ਅਸੀਂ ਹਾਂ ਉਸ ਵਾਹਿਗੁਰੂ ਨੂੰ, ਪਰਮਾਤਮਾ ਨੂੰ, ਵਿਧਾਤਾ ਨੂੰ, ਪਰ ਸਾਡੇ ਚ ਇੰਨੀ ਸੁਰਤ ਨਹੀਂ ਹੈ, ਇਹ ਗਿਆਤ ਨਹੀਂ ਹੈ, ਇਹ ਸੋਝੀ ਨਹੀਂ ਹੈ ਕਿ ਵਾਹਿਗੁਰੂ ਪਰਮਾਤਮਾ ਦਾ ਹੀ ਸਾਡੇ ਅੰਦਰ ਅੰਸ਼ ਹੈ, ਉਹੀ ਸਾਡੇ ਵਿੱਚ ਮਿਲਿਆ ਹੋਇਆ, ਅਸੀਂ ਉਸੇ ਦਾ ਸਰੂਪ ਹਾਂ। ਇਸੇ ਕਰਕੇ ਸਾਨੂੰ ਸਾਰਿਆਂ ਨੂੰ ਮਹਾਰਾਜ ਜੀ ਕਹਿੰਦੇ, ਭਾਈ ਆਪਾਂ ਸਾਰੇ ਇੱਕ ਪਰਮਾਤਮਾ ਦੀ ਅੰਸ਼ ਹਾਂ, ਉਸੇ ਚੋਂ ਪੈਦਾ ਹੋਏ, ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ। ਆਪਾਂ ਇੱਕੋ ਪਿਤਾ ਦੀ ਅੰਸ਼ ਹਾਂ ਸਾਰੇ, ਇੱਕ ਪਿਤਾ ਬ੍ਰਹਮ ਉਸੇ ਦੀ ਅੰਸ਼, ਪਿਤਾ ਦੀ ਅੰਸ਼ ਪੁੱਤਰ ਵਿੱਚ ਹੁੰਦੀ ਹੈ ਤੇ ਪੁੱਤਰ ਪਿਤਾ ਤੋਂ ਵੱਖਰਾ ਨਹੀਂ ਹੁੰਦਾ। ਇਸ ਤਰ੍ਹਾਂ ਜੀਵ ਜਿਹੜੇ ਅਸੀਂ ਜੀਵ ਬਣੇ ਹੋਏ ਹਾਂ, ਅਸਲ ਵਿੱਚ ਅਸੀਂ ਜੀਵ ਨਹੀਂ ਹਾਂ, ਬ੍ਰਹਮ ਰੂਪ ਹੀ ਹਾਂ, ਪਰਮਾਤਮਾ ਦਾ ਸਰੂਪ ਹੀ ਹਾਂ, ਪਰ ਇਹ ਸੁਰਤ ਸਾਡੇ ਅੰਦਰ ਨਹੀਂ ਹੈ।
ਨਦੀਆਂ ਅਤੇ ਵਾਹ ਪਵੈ ਸਮੁੰਦ ਨ ਜਾਣੀਐ।
ਫਿਰ ਜਿੰਨੀਆਂ ਨਦੀਆਂ ਅਤੇ ਵਾਹ ਵਾਹੜੇ, ਛੋਟੇ ਮੋਟੇ ਜਿਹੜੇ ਨਾਲੇ ਵਗਦੇ ਨੇ, ਆਖਰਕਾਰ ਉਹ ਜਾ ਕੇ ਮਿਲਦੇ ਕਿੱਥੇ ਨੇ? ਸਮੁੰਦਰ ਵਿੱਚ। ਤੇ ਜਦੋਂ ਨਦੀਆਂ ਤੇ ਵਾਹੜੇ ਨਾਲੇ ਸਮੁੰਦਰ ਵਿੱਚ ਮਿਲ ਜਾਂਦੇ ਨੇ, ਫਿਰ ਸਮੁੰਦਰ ਵਿੱਚ ਮਿਲੇ ਹੋਏ ਉਹ ਵੱਖਰੇ ਨਹੀਂ ਕੀਤੇ ਜਾਂਦੇ ਵੀ ਇਹ ਨਦੀ ਗੋਦਾਵਰੀ ਹੈ, ਇਹ ਜਮਨਾ ਹੈ, ਇਹ ਗੰਗਾ ਹੈ, ਇਹ ਕਿਹੜੀ ਨਦੀ, ਇਹ ਸਤਲੁਜ ਹੈ, ਇਹ ਬਿਆਸ ਹੈ, ਇਹ ਚਨਾਹ ਹੈ, ਇਹ ਜੇਹਲਮ ਹੈ। ਜਦੋਂ ਸਮੁੰਦਰ ਵਿੱਚ ਮਿਲ ਗਈਆਂ ਫਿਰ ਸਮੁੰਦਰ ਰੂਪੀ ਹੋ ਗਈ। ਏਦਾਂ ਜਦੋਂ ਇਹ ਜੀਵ ਈਸ਼ਵਰ ਰੂਪ, ਪਰਮਾਤਮਾ ਬ੍ਰਹਮ ਰੂਪ ਹੀ ਹੋ ਜਾਂਦਾ ਹੈ, ਬ੍ਰਹਮ ਵਿੱਚ ਹੀ ਮਿਲ ਜਾਂਦਾ ਹੈ, ਤੇ ਫਿਰ ਇਹ ਬ੍ਰਹਮ ਵਿੱਚ ਮਿਲਿਆ ਹੋਇਆ ਵੱਖਰਾ ਨਹੀਂ ਪਛਾਣਿਆ ਜਾ ਸਕਦਾ, ਫਿਰ ਇਹ ਬ੍ਰਹਮ ਰੂਪ ਹੀ ਹੈ। ਫਿਰ ਇਹ ਜੀਵ ਈਸ਼ਵਰ, ਜੀਵ ਈਸ਼ਵਰ ਜਿਹੜਾ ਮਾਇਆ ਸਵੱਲ ਹੈ, ਇਹ ਫਿਰ ਦੋਵੇਂ ਬ੍ਰਹਮ ਰੂਪ ਹੀ ਨੇ। ਇਸ ਕਰਕੇ ਇਹਦਾ ਮਤਲਬ ਹੈ ਤਤ ਅਵੰਗ ਸੀ, ਤੂੰ ਹੀ ਬ੍ਰਹਮ ਹੈ। ਜਦੋਂ ਬ੍ਰਹਮ ਵਿੱਚ ਮਿਲ ਗਏ ਫਿਰ ਬ੍ਰਹਮ ਰੂਪ ਹੀ ਹੋ ਗਏ, ਬ੍ਰਹਮ ਦੀ ਅੰਸ਼ ਵਿੱਚ ਜਦੋਂ ਮਿਲ ਗਏ, ਜਿਵੇਂ ਸਮੁੰਦਰ ਵਿੱਚ ਨਦੀਆਂ ਵਾੜੇ ਮਿਲ ਕੇ ਸਮੁੰਦਰ ਰੂਪੀ ਹੋ ਜਾਂਦੇ ਨੇ, ਏਦਾਂ ਬ੍ਰਹਮ ਵਿੱਚ ਮਿਲ ਕੇ ਫਿਰ ਬ੍ਰਹਮ ਰੂਪੀ ਹੋ ਜਾਂਦੇ ਨੇ। ਜੈਸੇ ਮਹਾਵਾਕ ਹੈ, ਜਿਉਂ ਜਲ ਮੈਂ ਜਲ ਆਹੇ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਜਿਵੇਂ ਪਾਣੀ ਵਿੱਚ ਪਾਣੀ ਮਿਲ ਜਾਂਦਾ, ਏਦਾਂ ਜੋਤ ਵਿੱਚ ਜੋਤ ਮਿਲ ਜਾਂਦੀ, ਪਰਮਾਤਮਾ ਵਿੱਚ ਮਿਲ ਕੇ ਫਿਰ ਇੱਕ ਮਿਕ ਹੋ ਜਾਂਦਾ ਹੈ।
ਜੋ ਪਈ ਸਦਾ ਸਲਾਮਤ ਤਤ ਪਦ ਜਾਨ।
ਖਾਲਸਾ ਜੀ ਜਿਹੜੀ ਪੰਕਤੀ ਆਉਂਦੀ ਜਪਜੀ ਸਾਹਿਬ ਚ, ਤੂੰ ਸਦਾ ਸਲਾਮਤ ਨਿਰੰਕਾਰ, ਉਹਦੇ ਅਰਥ ਕਰਨ ਲੱਗੇ ਨੇ ਭਾਈ ਦਇਆ ਸਿੰਘ ਜੀ। ਤਤ ਅਵੰਗ ਅਸੀਂ ਜਿਹੜਾ ਮਹਾਂਵਾਕ ਹੈ ਉਹਦੇ ਮੁਤਾਬਕ ਇਹਦਾ ਅਰਥ ਹੋਣ ਲੱਗਾ ਹੈ। ਕਹਿੰਦੇ ਸਾਡਾ ਮਹਾਂਵਾਕ ਜਪਜੀ ਸਾਹਿਬ ਦੀ ਪੰਕਤੀ ਹੈ, ਜਿਹੜਾ ਸਲਾਮਤ ਸ਼ਬਦ ਆਇਆ ਨਾ ਵਿੱਚ, ਤੂੰ ਸਦਾ ਸਲਾਮਤ, ਸਲਾਮਤ ਦਾ ਮਤਲਬ ਹੈ ਤਤ ਰੂਪ, ਤਤ ਪਦ ਜਾਣ, ਉਹ ਤਤ ਸਵਰੂਪ ਹੈ, ਯਾਨੀ ਤਤ ਪਦ ਸਮਝੋ, ਉਹਨੂੰ ਤਤ ਪਦ ਜਾਣ ਲਵੋ।
ਤੂੰ ਤੇ ਪੂਰਬ ਅਨਵੈ ਠਾਨ,
ਜਿਹੜਾ ਤੂੰ ਸ਼ਬਦ ਪਹਿਲਾਂ ਆਇਆ ਹੈ ਉਹਨੂੰ ਅਨਵੈ ਕਰਕੇ ਬਾਅਦ ਵਿੱਚ ਲਾਣਾ ਹੈ, ਪਹਿਲਾਂ ਤਤ ਫਿਰ ਤੂੰ ਆ ਜਾਣਾ। ਜਿਹੜਾ ਤੂੰ ਸਦਾ ਸਲਾਮਤ ਸ਼ਬਦ ਆਇਆ ਨਾ, ਜਿਹੜਾ ਤੂੰ ਪਹਿਲਾਂ ਆਇਆ ਨੂੰ ਅਨਵੈ ਰੀਤੀ ਕਰਕੇ ਅਰਥ ਕਰਕੇ ਉਹਨੂੰ ਸਲਾਮਤ ਸ਼ਬਦ ਤੋਂ ਬਾਅਦ ਵਿੱਚ ਲਾ ਲੈਣਾ, ਤਤ ਪਦ ਤੋਂ ਸਲਾਮਤ ਤੋਂ ਬਾਅਦ ਵਿੱਚ ਤੂੰ ਸ਼ਬਦ ਲਾ ਲੈਣਾ ਹੈ।
ਤਤ ਤੂੰ ਦੋਨੋ ਹੈ ਨਿਰੰਕਾਰ।
ਤਤ ਤਵੰਗ ਯਾਨੀ ਕਿ ਤੂੰ ਜੋ ਜੀਵ ਈਸ਼ਵਰ ਜੀਵ ਤੇ ਈਸ਼ਵਰ ਰੂਪ ਵੱਖਰਾ ਵੱਖਰਾ ਕਿਹਾ ਜਾਂਦਾ ਹੈ, ਕਹਿੰਦੇ ਤੂੰ ਨਿਰੰਕਾਰ ਦਾ ਹੀ ਸਵਰੂਪ ਹੈ। ਇਹਦਾ ਇਹ ਅਰਥ ਹੈ ਤੂੰ ਸਦਾ ਸਲਾਮਤ। ਨਿਰੰਕਾਰ ਦਾ ਅਰਥ ਕਿਵੇਂ ਕਰਨਾ ਹੈ? ਸਲਾਮਤ ਨੂੰ ਤਤਪਦ ਦਾ ਅਰਥ ਲੈ ਲੈਣਾ ਹੈ, ਤੂੰ ਅੱਗੇ ਸਪਸ਼ਟ ਹੀ ਹੈ, ਤੇ ਨਿਰੰਕਾਰ ਬ੍ਰਹਮ ਪਰਮਾਤਮਾ। ਕਹਿੰਦੇ ਤੂੰ ਪਰਮਾਤਮਾ ਦਾ ਹੀ ਸਵਰੂਪ ਹੈ। ਇਹ ਹੈ ਮਹਾਂਵਾਕ ਜਪਜੀ ਸਾਹਿਬ ਦੀ ਪੰਕਤੀ ਦਾ ਇਹ ਗੂੜ ਸਿਧਾਂਤ ਅਰਥ ਹੈ, ਜਿਸ ਨੂੰ ਸਮਝ ਆਣਾ ਤੇ ਚਿੰਤਨ ਵਿਚ ਹੀ ਆਵੇਗਾ, ਅਭਿਆਸ ਵਿਚ ਹੀ ਆਵੇਗਾ, ਜੇ ਪੂਰਾ ਤੌਰ ਤੇ ਸਮਝਣ ਵਾਸਤੇ ਸਮਝਣ ਲਈ। ਤੂੰ ਹੀ ਬ੍ਰਹਮ ਹੈ, ਇਹਦਾ ਮਤਲਬ ਇਹ ਹੈ ਤਤਵੰਗ ਅਸੀ ਦਾ, ਤੂੰ ਹੀ ਬ੍ਰਹਮ ਹੈ। ਵੈਸੇ ਤਤਵੰਗ ਅਸੀ ਦਾ ਅਰਥ ਤਤ ਨਾਮ ਈਸ਼ਵਰ ਦਾ, ਤਵੰਗ ਨਾਮ ਜੀਵ ਦਾ ਹੈ, ਤੇ ਅਸੀ ਨਾਮ ਬ੍ਰਹਮ ਦਾ ਹੈ। ਏਦਾਂ ਵੀ ਅਰਥ ਕਰਦੇ ਨੇ ਕਿ ਤੂੰ ਔਰ ਈਸ਼ਵਰ ਦੇ ਵਿਚ ਜਿਹੜੀ ਸੱਤਾ ਹੈ ਉਹ ਇੱਕ ਬ੍ਰਹਮ ਦੀ ਕੰਮ ਕਰ ਰਹੀ, ਜਿਵੇਂ ਉੱਪਰ ਕਹਿ ਨਿਗਹਿ ਨਿਰਗੁਣ ਉਗਹਿ ਸੁਰਗੁਣ ਕੇਲ ਕਰਤ ਵਿਚ ਸਵਾਮੀ ਮੇਰਾ, ਦੋਹਾਂ ਵਿਚ ਬ੍ਰਹਮ ਦੀ ਅੰਸ਼ ਕੰਮ ਕਰਦੀ। ਇਸ ਕਰਕੇ ਤੂੰ ਬ੍ਰਹਮ ਰੂਪ ਹੀ ਹੈ, ਇਹਦਾ ਮਤਲਬ ਇਹ ਹੈ ਤੂੰ ਸਦਾ ਸਲਾਮਤ ਨਿਰੰਕਾਰ ਦਾ ਅਰਥ ਕੀ ਹੈ? ਤੂੰ ਹੀ ਬ੍ਰਹਮ ਹੈ। ਤੂੰ ਸਦਾ ਸਲਾਮਤ ਨਿਰੰਕਾਰ ਦਾ ਅਰਥ ਹੈ ਤੂੰ ਹੀ ਨਿਰੰਕਾਰ ਦਾ ਰੂਪ ਹੈ, ਤੂੰ ਹੀ ਬ੍ਰਹਮ ਸਵਰੂਪ ਹੈ। ਤੇਰੇ ਵਿਚ ਤੇ ਬ੍ਰਹਮ ਵਿਚ ਕੋਈ ਭੇਦ ਨਹੀਂ ਹੈ, ਕੋਈ ਫਰਕ ਨਹੀਂ ਹੈ, ਇਹ ਅਸਲੀਅਤ ਹੈ, ਇਹ ਸੱਚਾਈ ਹੈ। ਅਸਲ ਵਿਚ ਸਾਡੇ ਸਾਰਿਆਂ ਵਿਚ ਪਰਮਾਤਮਾ ਦੀ ਅੰਸ਼ ਕੰਮ ਕਰ ਰਹੀ ਹੈ। ਉਸੇ ਨੂੰ ਮੇਰੇ ਸਤਿਗੁਰਾਂ ਨੇ ਗੁਰਬਾਣੀ ਚ ਨੂਰ ਕਿਹਾ, ਨੂਰ ਏਕ ਨੂਰ ਤੇ ਸਭ ਜਗ ਉਪਜਿਆ, ਇੱਕੋ ਨੂਰ ਤੋਂ ਸਾਰਾ ਕੁਝ ਪੈਦਾ ਹੋਇਆ, ਅਸੀਂ ਉਹ ਨੂਰ ਦਾ ਰੂਪ ਹਾਂ, ਅਸੀਂ ਉਸ ਪਰਮਾਤਮਾ ਦਾ ਸਵਰੂਪ, ਇਹਦੇ ਵਿਚ ਕੋਈ ਦੋ ਰਾਏ ਨਹੀਂ ਹੈ। ਪਰ ਸਾਡੇ ਅੰਦਰ ਭਰਮ ਪਏ ਹੋਏ ਨੇ, ਭਰਮ ਕਰਕੇ ਅਸੀਂ ਆਪਣੇ ਆਪ ਨੂੰ ਜੀਵ ਸਮਝਦੇ ਹਾਂ। ਹਾਂ ਤਾਂ ਅਸੀਂ ਰਾਜੇ, ਪਰ ਭਰਮ ਪੈ ਗਿਆ, ਨਰਪਤੇ ਇੱਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ। ਰਾਜਾ ਸੁੱਤਾ ਪਿਆ ਸੀ ਸੋਨੇ ਦੇ ਸਿੰਘਾਸਣ ਤੇ, ਨੌਕਰ ਚਾਕਰ ਬਾਹਰ ਪਹਿਰੇ ਤੇ ਖਲੋਤੇ ਨੇ, ਸੁੱਤੇ ਪਏ ਨੇ, ਸੁਪਨਾ ਵੇਖਿਆ, ਸੁਪਨੇ ਚ ਭਿਖਾਰੀ ਬਣ ਗਿਆ, ਇਹ ਭਰਮ ਪੈ ਗਿਆ ਉਹਨੂੰ। ਇਸੇ ਤਰ੍ਹਾਂ ਸਾਨੂੰ ਵੀ ਭਰਮ ਪਿਆ ਹੋਇਆ ਕਿ ਅਸੀਂ ਜੀਵ ਹਾਂ, ਪਰ ਇਹ ਭਰਮ ਧੰਨ ਗੁਰੂ ਨਾਨਕ ਸਾਹਿਬ ਜੀ ਦੀਆਂ ਇਹ ਪੰਗਤੀਆਂ ਜਿਹੜੀਆਂ ਉੱਤੇ ਗੁਰੂ ਅਰਜਨ ਸਾਹਿਬ ਦੀਆਂ ਉਚਾਰੀਆਂ ਪੰਗਤੀਆਂ ਨੇ, ਇਹ ਜਿਹੜੇ ਮਹਾਂਵਾਕ ਨੇ, ਇਹ ਮਹਾਂਵਾਕ ਸਾਡੇ ਅੰਦਰੋਂ ਇਹ ਭਰਮ ਕੱਢ ਦਿੰਦੇ ਨੇ ਕਿ ਤੂੰ ਜੀਵ ਨਹੀਂ, ਤੂੰ ਬ੍ਰਹਮ ਰੂਪ ਹੈ, ਤੂੰ ਪਰਮਾਤਮਾ ਦਾ ਸਰੂਪ ਹੈ। ਹੇ ਜੀਵ, ਤੂੰ ਜੀਵ ਨਹੀਂ ਹੈ, ਤੂੰ ਬ੍ਰਹਮ ਰੂਪ ਹੀ ਹੈ, ਇਸ ਕਰਕੇ ਤੂੰ ਬ੍ਰਹਮ ਦੀ ਅੰਸ਼ ਹੈ। ਕਹਿੰਦੇ ਜਿਹੜਾ ਇਹ ਤੂੰ ਸਦਾ ਸਲਾਮਤ ਨਿਰੰਕਾਰ ਦਾ ਅਰਥ ਹੈ, ਤੂੰ ਹੀ ਬ੍ਰਹਮ ਸਵਰੂਪ ਹੈ।
ਸਤ ਚੇਤਨ ਆਨੰਦ ਇੱਕ ਸਾਰ,
ਤੇਰਾ ਸਵਰੂਪ ਹੈ ਕਿ ਤੂੰ ਸਤ ਚੇਤਨ ਤੇ ਆਨੰਦ ਸਵਰੂਪ ਹੈ। ਤਤ ਤੇ ਤੂੰ ਪਦ ਦੋਹਾਂ ਦੇ ਵਿਚ ਜਿਹੜਾ ਸਤ ਚੇਤਨ ਇੱਕ ਸਾਰ ਹੋਣ ਕਰਕੇ ਦੋਹਾਂ ਦਾ ਵਾਸਤਵ ਵਿਚ ਇੱਕੋ ਰੂਪ ਹੈ।
ਨਿਰਗੁਣ ਜੀਵ ਅਰ ਈਸ਼ਵਰ ਸਗੁਣ,
ਖਾਲਸਾ ਜੀ ਜਿਹੜਾ ਨਿਰਗੁਣ ਹੈ ਉਹ ਜੀਵ ਹੈ। ਉੱਤੇ ਜਿਹੜੀਆਂ ਪੰਕਤੀਆਂ ਆਈਆਂ ਨੇ ਹੁਣ ਉਹਦੇ ਅਰਥ ਕਰ ਰਹੇ ਨੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ, ਕਿ ਇਹ ਜਿਹੜਾ ਨਿਰਗੁਣ ਜੀਵ ਹੈ ਤੇ ਜਿਹੜਾ ਸਰਗੁਣ ਹੈ ਉਹ ਈਸ਼ਵਰ ਹੈ।
ਪਰੇ ਸਮੁੰਦਰ ਰੂਪ ਜਲ ਤੀਰ,
ਇਹ ਜਦੋਂ ਸਾਰੇ ਸਮੁੰਦਰ ਦੇ ਵਿਚ ਮਿਲ ਜਾਂਦੇ ਨੇ, ਜਿਵੇਂ ਈਸ਼ਵਰ ਜਿਹੜਾ ਉਹ ਨਦੀ ਹੈ, ਜੀਵ ਜਿਹੜਾ ਇੱਕ ਛੋਟਾ ਜਿਹਾ ਨਾਲਾ ਹੈ, ਇਹ ਦੋਵੇਂ ਈਸ਼ਵਰ ਵਿਚ ਮਿਲ ਕੇ, ਨਦੀ ਵਿਚ ਮਿਲ ਕੇ ਜਾ ਕੇ ਸਮੁੰਦਰ ਦੇ ਵਿਚ ਮਿਲ ਗਏ, ਤੇ ਸਮੁੰਦਰ ਵਿਚ ਮਿਲਣ ਤੋਂ ਬਾਅਦ ਫਿਰ ਉਹ ਸਮੁੰਦਰ ਰੂਪੀ ਹੋ ਜਾਂਦੇ ਨੇ। ਏਦਾਂ ਬ੍ਰਹਮ ਵਿਚ ਮਿਲ ਕੇ ਫਿਰ ਇਹ ਦੋਵੇਂ ਬ੍ਰਹਮ ਰੂਪੀ ਹੋ ਜਾਂਦੇ ਹਨ।
ਨਿਰਗੁਣ ਜੀਵਰ ਈਸ਼ਵਰ ਸਗੁਣਾ,
ਜਿਹੜਾ ਨਿਰਗੁਣ ਹੈ ਉਹ ਜੀਵ ਹੈ ਤੇ ਜਿਹੜਾ ਸਰਗੁਣ ਹੈ ਉਹ ਈਸ਼ਵਰ ਹੈ।
ਚੇਤਨ ਕਲਾ ਦੋਹਨ ਸੰਪਨਾ,
ਇਹਨਾਂ ਦੋਹਾਂ ਦੇ ਵਿਚ ਚੇਤਨ ਸੱਤਾ ਜਿਹੜੀ ਹੈ ਉਹ ਕੰਮ ਕਰਦੀ ਹੈ, ਦੋਹਾਂ ਵਿਚ ਚੇਤਨ ਸਵਰੂਪ ਬ੍ਰਹਮ ਕੰਮ ਕਰਦਾ ਹੈ।
ਨਦੀ ਈਸ਼ਵਾਹਾ ਲਖ ਜੀਵ,
ਨਦੀਆਂ ਤੇ ਵਾਹ ਦਾ ਜਿਹੜਾ ਭਾਵ ਕਹਿੰਦੇ ਹਨ ਉਹ ਜੀਵ ਤੇ ਈਸ਼ਵਰ ਰੂਪ ਕਰਕੇ ਜਾਣ ਲਓ।
ਪਰੇ ਸਮੁੰਦਰ ਰੂਪ ਜਲ ਥੀਵ,
ਇਹ ਜਦੋਂ ਸਮੁੰਦਰ ਵਿਚ ਮਿਲ ਜਾਂਦੇ ਨੇ ਤੇ ਜਾ ਕੇ ਫਿਰ ਸਮੁੰਦਰ ਰੂਪੀ ਹੋ ਜਾਂਦੇ ਹਨ।
ਕਿਤੇ ਆਦਿਕ ਲਿਓ ਅਰਥ ਵਿਚਾਰ,
ਇਹ ਭਾਈ ਗੁਰਮੁਖੋ ਇਤਿਆਦਿਕ ਜਿਹੜੇ ਅਰਥ ਨੇ ਤੁਸੀਂ ਚੰਗੀ ਤਰ੍ਹਾਂ ਵਿਚਾਰ ਲੈਣਾ। ਏਦਾਂ ਹੋਰ ਵੀ ਬਹੁਤ ਸਾਰੀਆਂ ਪੰਕਤੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਮਹਾਂਵਾਕ ਰੂਪ ਕਰਕੇ ਆਉਂਦੀਆਂ ਹਨ।
ਵਧੇ ਗ੍ਰੰਥ ਜੇ ਕਰੋ ਵਿਸਥਾਰ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਜੇ ਮੈਂ ਉਹਦਾ ਵਿਸਥਾਰ ਕਰਨ ਲੱਗਾ ਨਾ ਤੇ ਗ੍ਰੰਥ ਬਹੁਤ ਜ਼ਿਆਦਾ ਵੱਧ ਜਾਏਗਾ। ਇਸ ਗੱਲ ਦੇ ਉੱਤੇ ਜੇ ਲਿਖਣ ਲੱਗੀਏ ਤੇ ਕਹਿੰਦੇ ਇੱਕ ਸੂਰਜ ਪ੍ਰਕਾਸ਼ ਵਰਗਾ ਗ੍ਰੰਥ ਹੋਰ ਬਣ ਜਾਏਗਾ, ਹੋਰ ਪੈਦਾ ਹੋ ਜਾਏਗਾ ਇਹੋ ਜਿਹਾ ਇੱਕ ਗ੍ਰੰਥ। ਜੇ ਇਹਦਾ ਹੀ ਵਿਸਥਾਰ ਕਰਨ ਲੱਗੇ ਨਾ ਅੱਗੇ ਅੱਗੇ ਬ੍ਰਹਮ ਦੀ ਹੋਰ ਵਿਚਾਰ ਡੂੰਘੀ ਹੋਣ ਲੱਗੀ, ਹੋਰ ਡੂੰਘੀ ਹੋਣ ਲੱਗੀ ਤੇ ਕਹਿੰਦੇ ਇਹਦਾ ਹੀ ਅੱਗੇ ਬਹੁਤ ਵੱਡਾ ਗ੍ਰੰਥ ਤਿਆਰ ਹੋ ਜਾਏਗਾ, ਗ੍ਰੰਥ ਬਹੁਤ ਜ਼ਿਆਦਾ ਵੱਧ ਜਾਏਗਾ। ਇਹੀ ਕਥਾ ਸਮਝਣੀ ਔਖੀ ਹੋ ਰਹੀ ਹੈ ਸਾਨੂੰ। ਜੇ ਇੱਦਾਂ ਦੇ 15-20-50 ਪ੍ਰਸੰਗ ਹੋਰ ਲਿਖ ਦਿੰਦੇ ਤੇ ਫਿਰ ਹੋਰ ਔਖੀ ਹੋ ਜਾਣੀ ਸੀ, ਹੋਰ ਕਠਿਨ ਹੋ ਜਾਣੀ ਸੀ। ਇਸ ਕਰਕੇ ਕਹਿੰਦੇ ਮੈਂ ਤਾਂ ਸੰਖੇਪ ਜੇ ਰੂਪ ਚ ਸਮਝਾ ਰਿਹਾ ਵੀ ਚਲੋ ਸਾਡੀ ਬੁੱਧੀ ਵਿਚ ਪੱਲੇ ਵਿਚ ਵੀ ਥੋੜਾ ਥੋੜਾ ਪੈ ਜਾਏ ਤੇ ਸਾਨੂੰ ਜਦੋਂ ਅਸੀਂ ਗੁਰਬਾਣੀ ਪੜ੍ਹੀਏ ਤੇ ਸਮਝ ਆਉਣ ਲੱਗ ਜਾਏ। ਇਸ ਕਰਕੇ ਕਹਿੰਦੇ ਭਾਈ ਮੈਂ ਸੰਖੇਪ ਰੂਪ ਦੇ ਵਿਚ ਲਿਖ ਰਿਹਾ, ਸੂਖਸ਼ਮ ਰੂਪ ਦੇ ਵਿਚ ਲਿਖ ਰਿਹਾ ਹਾਂ।
ਸੂਖਸ਼ਮ ਵਿਧ ਮੈਂ ਸਕਲ ਜਨਾਈ,
ਇਹ ਸੂਖਸ਼ਮ ਵਿਧੀ ਜਿਹੜੀ ਹੈ ਭਾਵ ਸੰਖੇਪ ਕਰਕੇ ਮੈਂ ਤੁਹਾਨੂੰ ਜਨਾਈ ਹੈ। ਭਾਈ ਸੰਤੋਖ ਸਿੰਘ ਜੀ ਕਹਿੰਦੇ ਨਹੀਂ ਤਾਂ ਜੇ ਮੈਂ ਵਿਸਥਾਰ ਕਰਨ ਲੱਗਦਾ ਤੇ ਬਹੁਤ ਲੰਮਾ ਵਿਸਥਾਰ ਹੋ ਜਾਣਾ ਸੀ, ਬਹੁਤ ਜ਼ਿਆਦਾ ਵਿਸਥਾਰ ਹੋ ਜਾਣਾ ਸੀ, ਗ੍ਰੰਥ ਬਹੁਤ ਜ਼ਿਆਦਾ ਵੱਧ ਜਾਣਾ ਸੀ।
ਮਹਾਵਾਕ ਇਮ ਦਏ ਦਿਖਾਈ,
ਕਹਿੰਦੇ ਇਸ ਤਰ੍ਹਾਂ ਮੈਂ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਿਹੜੇ ਮਹਾਵਾਕ ਨੇ ਉਹ ਦਿਖਾਏ ਨੇ ਕਿ ਮਹਾਵਾਕ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਵੀ ਬਹੁਤ ਸਾਰੇ ਮਹਾਵਾਕ ਨੇ, ਜਿਹੜੇ ਮਹਾਵਾਕ ਸਾਨੂੰ ਸਾਡਾ ਸਰੂਪ ਜਣਾਉਂਦੇ ਨੇ, ਜਿਹੜੇ ਜਣਾਉਂਦੇ ਨੇ ਕਿ ਤੂੰ ਬ੍ਰਹਮ ਦਾ ਰੂਪ ਹੈ, ਜਿਹੜੇ ਵਾਕ ਜਣਾ ਦੇਣ ਤੂੰ ਬ੍ਰਹਮ ਹੈ ਉਹਨੂੰ ਮਹਾਵਾਕ ਕਹਿੰਦੇ ਨੇ। ਮੋਟਾ ਜਿਹਾ ਅਰਥ ਸਮਝ ਲੈਣਾ, ਮਹਾਵਾਕ ਕਿਸ ਨੂੰ ਕਹਿੰਦੇ ਨੇ, ਜਿਹੜੇ ਵਾਕ ਇਹ ਜਣਾ ਦੇਣ ਕਿ ਤੂੰ ਬ੍ਰਹਮ ਹੈ, ਤੂੰ ਬ੍ਰਹਮ ਹੈ, ਜਿਹੜੇ ਜਣਾ ਦੇਣ ਕਿ ਮੈਂ ਹੀ ਬ੍ਰਹਮ ਹਾਂ, ਇਹ ਗਿਆਨ ਹਿਰਦੇ ਚ ਉਜਾਗਰ ਕਰ ਦੇਣ, ਖਾਲਸਾ ਜੀ ਉਹਨੂੰ ਮਹਾਂਵਾਕ ਕਹਿੰਦੇ ਹਨ।
ਸ੍ਰੀ ਗ੍ਰੰਥ ਸਾਹਿਬ ਮੈਂ ਔਰ,
ਇਦਾਂ ਦੇ ਮਹਾਂਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਬਾਣੀ ਵਿਚ ਹੋਰ ਵੀ ਆਉਂਦੇ ਹਨ।
ਇੱਕ ਅਪੇਦ ਕਯੋ ਬਹੁ ਠੋਰ,
ਜਿਹਦੇ ਵਿਚ ਏਕਤਾ ਤੇ ਅਭੇਦਤਾ ਜਿਹੜੀ ਹੈ ਬਹੁਤ ਥਾਵਾਂ ਤੇ ਸਿੱਧ ਕੀਤੀ ਸਤਿਗੁਰਾਂ ਨੇ ਬਾਣੀ ਵਿਚ, ਕਿ ਜਿੱਥੇ ਜੀਵ ਈਸ਼ ਦੀ ਪਰਮਾਤਮਾ ਨਾਲ ਏਕਤਾ ਜਿਹੜੀ ਹੈ ਉਹ ਬਹੁਤ ਥਾਵਾਂ ਤੇ ਸਿੱਧ ਕੀਤੀ ਹੈ। ਖਾਲਸਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਭੇਦਵਾਦ ਸਿਖਾਉਂਦੀ ਹੈ, ਭੇਦਵਾਦ ਨਹੀਂ ਸਿਖਾਉਂਦੀ। ਇਹ ਅਭੇਦਤਾ ਦਾ ਗ੍ਰੰਥ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਅਭੇਦਤਾ ਦਾ ਗ੍ਰੰਥ ਹੈ ਕਿ ਕਿਵੇਂ ਇਹ ਜੀਵ ਬ੍ਰਹਮ ਵਿਚ ਮਿਲ ਕੇ ਇੱਕ ਬਿਕ ਹੋ ਜੇ। ਅਭੇਦਵਾਦ ਸਾਨੂੰ ਸਤਿਗੁਰਾਂ ਦੀ ਬਾਣੀ ਸਿਖਾਉਂਦੀ ਹੈ। ਏਦਾਂ ਏਕਤਾ ਔਰ ਅਭੇਦਤਾ ਪ੍ਰਤੀ ਬਹੁਤ ਸਾਰੇ ਮਹਾਂਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੋਰ ਵੀ ਦਰਜ ਨੇ, ਜਿਨ੍ਹਾਂ ਵਿਚ ਬਹੁਤ ਸਾਰੇ ਸੂਖਸ਼ਮ ਭਾਵ ਗੁਰਬਾਣੀ ਦੇ ਵਿਚ, ਜਿੱਥੇ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਇਹ ਵੀ ਮਹਾਂਵਾਕ ਰੂਪ ਹੀ ਹੈ। ਐ ਕਬੀਰ ਤੂੰ ਰਾਮ ਕੀ ਅੰਸ਼, ਇਹ ਵੀ ਮਹਾਂਵਾਕ ਹੀ ਹੈ। ਜਿੱਥੇ ਜੀਵ ਤੇ ਪਰਮਾਤਮਾ ਦੀ ਏਕਤਾ ਹੋ ਜਾਏ, ਬ੍ਰਹਮ ਦੀ ਏਕਤਾ ਹੋ ਜਾਏ, ਉਹਨੂੰ ਗੁਰੂ ਖਾਲਸਾ ਜੀ ਇਹੋ ਜਿਹੜੇ ਮਹਾਂਵਾਕ ਨੇ ਭਾਈ ਦਇਆ ਸਿੰਘ ਜੀ ਕਹਿੰਦੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਹੋਰ ਵੀ ਬਹੁਤ ਥਾਵਾਂ ਤੇ ਹਨ।
ਸੁਮਤਵੰਤ ਜੇ ਅਰਥ ਵਿਚਾਰੇ,
ਜਿਹੜੇ ਸੁਮਤਵੰਤ ਨੇ ਨਾ ਸਿਆਣੇ ਸੂਝਮਾਨ ਬੁੱਧੀਮਾਨ, ਉਹ ਇਹਦੇ ਅਰਥ ਵਿਚਾਰ ਲੈਂਦੇ ਨੇ, ਉਹ ਗੁਰਬਾਣੀ ਦੇ ਅਰਥ ਕਰ ਲੈਂਦੇ, ਗੁਰਬਾਣੀ ਵਿਚ ਜਿਹੜੇ ਇਹੋ ਜਿਹੇ ਸ਼ਬਦ ਆਉਂਦੇ ਨੇ ਉਹਨਾਂ ਦੇ ਵਿਚਾਰ ਕਰ ਲੈਂਦੇ ਨੇ। ਸੁਮਤਵੰਤ ਸਿਆਣੇ ਸੂਝਵਾਨ ਬੁੱਧੀਮਾਨ, ਪਰ ਖਾਲਸਾ ਜੀ ਅੱਜ ਕੱਲ ਦੇ ਬੁੱਧੀਮਾਨ ਪਤਾ ਕਿੱਦਾਂ ਦੇ ਅਰਥ ਕਰ ਰਹੇ ਨੇ ਗੁਰਬਾਣੀ ਦੇ, ਅਰਥਾਂ ਦਾ ਅਨਰਥ ਬਣਾਈ ਜਾ ਰਹੇ ਨੇ ਗੁਰਬਾਣੀ ਵਿਚੋਂ। ਕਹਾਉਂਦੇ ਬੁੱਧੀਜੀਵੀ ਨੇ ਪਰ ਅਰਥ ਹੀ ਬਦਲੀ ਜਾ ਰਹੇ ਨੇ ਗੁਰੂ ਗ੍ਰੰਥ ਸਾਹਿਬ ਦੇ। ਮੈਨੂੰ ਇੱਕ ਸਿੰਘ ਦੱਸ ਰਿਹਾ ਸੀ, ਕਹਿੰਦਾ ਜੀ ਟੀਵੀ ਤੇ ਕੋਈ ਇੱਕ ਬੁਲਾਰਾ ਬੋਲ ਰਿਹਾ ਸੀ, ਟਾਈ ਟੂਈ ਲਾਈ ਹੋਈ ਚੰਗੀ ਤਰ੍ਹਾਂ ਤੇ ਬੋਲ ਰਿਹਾ ਸੀ, ਉਹ ਅਰਥ ਕਰ ਰਿਹਾ ਸੀ, ਜਿਨ ਹਰ ਹਿਰਦਾ ਨਾਮ ਨਾ ਬਸਿਓ ਤਿਨ ਮਾਤ ਕੀਜੈ ਹਰ ਬਾਂਝਾ। ਇਹਦਾ ਅਰਥ ਕਰ ਰਿਹਾ, ਕਹਿੰਦਾ ਗੁਰੂ ਰਾਮਦਾਸ ਜੀ ਕਿਸੇ ਦੀ ਮਾਂ ਨੂੰ ਬਾਂਝ ਨਹੀਂ ਲਿਖ ਸਕਦੇ, ਏਡਾ ਵੱਡਾ ਸ਼ਬਦ ਨਹੀਂ ਵਰਤ ਸਕਦੇ, ਵੀ ਤੇਰੇ ਕੋਲੋਂ ਪਰਮਿਸ਼ਨ ਲੈ ਕੇ ਪਹਿਲਾਂ ਸ਼ਬਦ ਉਚਾਰ ਦੇ, ਵੀ ਤੇਰੇ ਕੋਲੋਂ ਆਗਿਆ ਲੈਂਦੇ, ਹਾਂ ਵੀ ਦੱਸ ਲਿਖੀਏ ਕਿ ਨਾ ਲਿਖੀਏ। ਇਹਦਾ ਅਰਥ ਸਪਸ਼ਟ ਹੈ, ਉਹਨੇ ਦੇ ਅਰਥ ਹੀ ਹੋਰ ਬਣਾ ਦਿੱਤੇ। ਕਹਿੰਦਾ ਜੀ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਨਾਮ ਨਹੀਂ ਉਪਜਦਾ ਉਹਨਾਂ ਦੀ ਮਾਤ, ਮਾਤ ਦਾ ਅਰਥ ਕਰ ਦਿੱਤਾ ਮਤ, ਹੱਦ ਹੋ ਗਈ, ਵੇਖੋ ਅਰਥਾਂ ਦੇ ਕਿੰਨੇ ਵੱਡੇ ਅਨਰਥ। ਮਾਤ ਦਾ ਸ਼ਬਦ ਸਿੱਧਾ ਅਰਥ ਹੈ, ਜਿੱਥੇ ਮਤ ਸ਼ਬਦ ਵਰਤਿਆ ਉੱਥੇ ਸਤਿਗੁਰਾਂ ਨੇ ਮਤ ਹੀ ਵਰਤਿਆ, ਜਿੱਥੇ ਮਾਤ ਸ਼ਬਦ ਆਉਂਦਾ ਉਹ ਸ਼ਬਦ ਆਉਂਦਾ ਮਾਤਾ ਵਾਸਤੇ। ਮਾਤ ਦਾ ਮਤਲਬ ਸਿੱਧਾ ਸਪਸ਼ਟ ਹੈ ਮਾਤਾ। ਅੱਜ ਤੱਕ ਜਿੰਨੇ ਟੀਕੇ ਹੋਏ, ਜਿੰਨੀ ਵਿਆਖਿਆ ਹੋਈ, ਜਿੰਨੇ ਪਹਿਲਾਂ ਵਿਦਵਾਨ, ਉਹਨਾਂ ਨੇ ਸਾਰਿਆਂ ਨੇ ਮਾਤਾ ਹੀ ਅਰਥ ਕੀਤਾ। ਕਹਿੰਦਾ ਉਹਨਾਂ ਦੀ ਮਤ ਬਾਂਝ ਕਰਦੇ, ਕਦੇ ਮਤ ਵੀ ਬਾਂਝ ਹੁੰਦੀ ਹੈ, ਮਤ ਤਾਂ ਕਦੇ ਬਾਂਝ ਹੀ ਨਹੀਂ ਹੁੰਦੀ। ਮਤ ਵਿੱਚ ਤਾਂ ਕੋਈ ਨਾ ਕੋਈ ਨਿਰਣਾ, ਭਾਵੇਂ ਮਨਮੁੱਖ ਬੰਦਾ ਨਾ, ਉਹਦੀ ਵੀ ਮਤ ਕੰਮ ਕਰਦੀ ਰਹਿੰਦੀ ਹੈ, ਭਾਵੇਂ ਮਾੜੇ ਪਾਸੇ ਚੱਲੇ, ਚੱਲਦੀ ਤਾਂ ਹੈ ਨਾ, ਉਹ ਬਾਂਝ ਹੋ ਹੀ ਨਹੀਂ ਸਕਦੀ। ਮਾਂ ਬਾਂਝ ਜ਼ਰੂਰ ਹੋ ਸਕਦੀ ਹੈ, ਵੀ ਉਹ ਅੱਗੇ ਬੱਚੇ ਨੂੰ ਜਨਮ ਨਹੀਂ ਦੇ ਸਕਦੀ। ਇਹ ਤਾੜਨਾ ਨਾਲ ਉਪਦੇਸ਼ ਹੈ, ਪਰ ਇੱਦਾਂ ਦੇ ਅਰਥ ਅਨਰਥ ਹੀ ਕਰੀ ਜਾਂਦੇ ਨੇ। ਪਤਾ ਨਹੀਂ ਕਿੱਥੋਂ ਇਹਨਾਂ ਨੇ ਕਿਹੜੀ ਯੂਨੀਵਰਸਿਟੀ ਵਿੱਚੋਂ ਪੜ੍ਹਿਆ, ਕਿਹੜੀ ਕਿਸੇ ਸੰਪਰਦਾ ਵਿੱਚੋਂ ਪੜ੍ਹ ਕੇ ਆਉਂਦੇ ਨੇ, ਉੱਠਦੇ ਨੇ ਤੇ ਵਧੀਆ ਜਿਹਾ ਫੈਸ਼ਨ ਜਿਹਾ ਬਣਾ ਕੇ ਆਪਣੇ ਸਰੀਰ ਤੇ ਵਧੀਆ ਪੈਂਟ ਕੋਟ ਟਾਈ ਲਾ ਕੇ ਤੇ ਬੋਲਣਾ ਸ਼ੁਰੂ ਕਰ ਦਿੰਦੇ ਵੀ ਸਾਡੇ ਵਰਗਾ ਹੈ ਹੀ ਨਹੀਂ ਕੋਈ। ਇੱਦਾਂ ਦੇ ਬਹੁਤ ਸਾਰੇ ਨੇ, ਕੱਲੇ ਉਦਾਂ ਦੇ ਨਹੀਂ ਹਨ, ਉਹੋ ਜਿਹੇ ਪਹਿਰਾਵੇ ਵਾਲੇ, ਜਿਹੜਾ ਪਹਿਰਾਵਾ ਮੈਂ ਪਾਇਆ ਇੱਦਾਂ ਦੇ ਪਹਿਰਾਵੇ ਵਿੱਚ ਵੀ ਇੱਦਾਂ ਦੇ ਬਹੁਤ ਆ ਗਏ ਨੇ, ਜਿਹੜੇ ਗੁਰਬਾਣੀ ਦੇ ਅਰਥਾਂ ਨੂੰ ਹੀ ਬਦਲੀ ਜਾ ਰਹੇ ਨੇ। ਪਹਿਲਾਂ ਉਹਨਾਂ ਨੇ ਗੁਰਬਾਣੀ ਬਦਲਣ ਦਾ ਯਤਨ ਕੀਤਾ, ਫਿਰ ਅਰਥਾਂ ਨੂੰ ਬਦਲਣ ਦਾ ਯਤਨ ਕੀਤਾ, ਤੇ ਸਾਨੂੰ ਸੁਚੇਤ ਹੋਣਾ ਪਵੇਗਾ। ਭਾਈ ਦਇਆ ਸਿੰਘ ਜੀ ਕਹਿੰਦੇ ਜਿਹੜੇ ਸਮਤਵੰਤ ਨੇ ਨਾ ਸਿਆਣੇ, ਉਹ ਗੁਰਬਾਣੀ ਦੇ ਭਾਵਾਂ ਨੂੰ ਚੰਗੀ ਤਰ੍ਹਾਂ ਵਿਚਾਰਦੇ ਨੇ ਵੀ ਗੁਰਬਾਣੀ ਕੀ ਕਹਿ ਰਹੀ, ਸੂਖਸ਼ਮ ਭਾਵ ਨਾਲ ਸਮਝਦੇ ਨੇ, ਉਹ ਤਾਰਕਿਕ ਬਿਰਤੀ ਨਹੀਂ ਲੈਂਦੇ। ਗੁਰਬਾਣੀ ਨੂੰ ਕਦੇ ਵੀ ਤੁਸੀਂ ਤਰਕ ਨਾਲ ਨਹੀਂ ਸਮਝ ਸਕਦੇ, ਕਿਉਂਕਿ ਗੁਰਬਾਣੀ ਇੱਕ ਇੱਕ ਅੱਖਰ ਪਰਮਾਤਮਾ ਦਾ ਸਰੂਪ ਹੈ। ਆਖੋ ਸਤਨਾਮ
ਸ੍ਰੀ ਵਾਹਿ।
ਜੇ ਤੁਸੀਂ ਇਸ ਭਾਵਨਾ ਨਾਲ ਗੁਰਬਾਣੀ ਨੂੰ ਵਿਚਾਰੋਗੇ ਨਾ ਕਿ ਅੱਖਰ ਅੱਖਰ ਪ੍ਰਤੀ ਪਰਮਾਤਮਾ ਦੀ ਭਾਵਨਾ ਰੱਖਣੀ ਕਿ ਇੱਕ ਅੱਖਰ ਬ੍ਰਹਮ ਸਰੂਪ ਹੀ ਹੈ, ਇੱਕ ਇੱਕ ਅੱਖਰ ਪਰਮਾਤਮਾ ਰੂਪ ਹੈ, ਫਿਰ ਤੁਸੀਂ ਗੁਰਬਾਣੀ ਦੇ ਅਰਥਾਂ ਨੂੰ ਸਮਝ ਸਕਦੇ ਹੋ। ਵਰਨਾ ਜੇ ਤਰਕ ਬਿਰਤੀ ਰੱਖ ਕੇ ਸਮਝ ਰਹੇ ਹੋ ਤੇ ਫਿਰ ਤੁਸੀਂ ਕੁਝ ਹੋਰ ਹੀ ਸਮਝ ਰਹੇ ਹੋ, ਗੁਰਬਾਣੀ ਨੂੰ ਨਹੀਂ ਸਮਝ ਰਹੇ। ਫਿਰ ਤੁਸੀਂ ਆਪਣਾ ਹੰਕਾਰ ਸਮਝ ਰਹੇ ਹੋ, ਆਪਣੀ ਹੈਂਕੜ ਤੇ ਹਉਮੈ ਨੂੰ ਸਮਝ ਰਹੇ ਹੋ, ਗੁਰਬਾਣੀ ਨੂੰ ਨਹੀਂ ਸਮਝ ਰਹੇ। ਗੁਰਬਾਣੀ ਨੂੰ ਸਮਝਣ ਵਾਸਤੇ ਜਾਣਨਾ ਪਵੇਗਾ ਕਿ ਇਹ ਗੁਰਬਾਣੀ ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਨਿਰੰਕਾਰ ਦਾ ਸਰੂਪ ਹੈ ਬਾਣੀ, ਇਹ ਪਰਮਾਤਮਾ ਦਾ ਸਰੂਪ ਹੈ। ਤਦੇ ਗੁਰੂ ਅਮਰਦਾਸ ਸਾਹਿਬ ਜੀ ਸਾਨੂੰ ਸਾਰਿਆਂ ਨੂੰ ਕਹਿੰਦੇ, ਦੁਨੀਆਂ ਦੀਆਂ ਜਿੰਨੀਆਂ ਬਾਣੀਆਂ ਨੇ ਉਹਨਾਂ ਸਾਰੀਆਂ ਬਾਣੀਆਂ ਚੋਂ ਸ਼੍ਰੋਮਣੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਦੁਨੀਆਂ ਦੀਆਂ ਜਿੰਨੀਆਂ ਬਾਣੀਆਂ ਸਭ ਤੋਂ ਸ਼੍ਰੋਮਣੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਭਾਈ ਸੰਤੋਖ ਸਿੰਘ ਜੀ ਨੇ ਵੀ ਇੱਕ ਥਾਂ ਤੇ ਲਿਖਿਆ, ਉਹ ਵੀ ਕਹਿੰਦੇ, ਗੁਣੀ ਭਾਨੀ ਬਾਣੀ ਤਾਂ ਕਿ ਗੁਰੂ ਗੁਰਬਾਨੀ ਹੈ। ਦੁਨੀਆਂ ਦੇ ਗੁਣੀਆਂ ਵੱਲੋਂ ਜਿੰਨੀਆਂ ਬਾਣੀਆਂ ਉਚਾਰੀਆਂ ਗਈਆਂ ਉਹਨਾਂ ਸਾਰੀਆਂ ਦੀ ਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਇਸ ਕਰਕੇ ਭਾਈ ਦਇਆ ਸਿੰਘ ਜੀ ਕਹਿੰਦੇ, ਸਮਤਵੰਤ ਜੇ ਅਰਥ ਵਿਚਾਰ ਹੈ, ਜਿਹੜੇ ਸੂਝਵਾਨ, ਜਿਨ੍ਹਾਂ ਦੀ ਸੂਖਸ਼ਮ ਬੁੱਧੀ ਹੈ, ਸਮਤ ਜਿਨ੍ਹਾਂ ਦੀ ਸ੍ਰੇਸ਼ਟ ਮਤ, ਸਮਤ ਸ਼ਬਦ ਇੱਥੇ ਆਇਆ ਹੈ, ਸੋ ਮਤ ਦਾ ਮਤਲਬ ਹੁੰਦਾ ਸ੍ਰੇਸ਼ਟ ਮਤ, ਕਿਉਂਕਿ ਮਤ ਵੀ ਦੋ ਤਰ੍ਹਾਂ ਦੀ, ਇੱਕ ਮਲਨ ਮਤ ਹੈ ਨਾ, ਮਾੜੀ ਮਤ ਜਿਹੜੀ ਹੈ ਉਹ ਮਾੜੇ ਅਰਥ ਕਰੇਗੀ, ਉਹਨਾਂ ਨੇ ਮਲਨ ਹੀ ਵਿਚਾਰ ਕਰਨੇ ਨੇ, ਮਤ ਮੈਲੀ ਹੈ। ਜਿਨ੍ਹਾਂ ਦੀ ਸ੍ਰੇਸ਼ਟ ਮਤ ਹੈ ਉਹ ਸ੍ਰੇਸ਼ਟ ਵਿਚਾਰ ਕਰਨਗੇ, ਭਲੀ ਵਿਚਾਰ ਕਰਨਗੇ, ਮਾੜੀ ਮਤ ਵਾਲਿਆਂ ਨੇ ਮਾੜੀਆਂ ਹੀ ਗੱਲਾਂ ਕਰਨੀਆਂ ਨੇ, ਮਾੜਾ ਹੀ ਸੁਣਾਉਣਾ। ਸੁਣਨ ਵਾਲੇ ਸਰੋਤਿਆਂ ਦੀ ਵੀ ਸੁਰਤੀ ਗੁਰੂ ਖਾਲਸਾ ਜੀ ਇਤਨੀ ਸੂਖਸ਼ਮ ਹੋਣੀ ਚਾਹੀਦੀ ਹੈ ਕਿ ਉਹਨਾਂ ਨੂੰ ਸੁਣਦਿਆਂ ਸੁਣਦਿਆਂ ਬੋਧ ਹੋਣਾ ਚਾਹੀਦਾ ਹੈ ਕਿ ਅਸੀਂ ਕੀ ਸੁਣ ਰਹੇ ਹਾਂ, ਸੁਣਾਉਣ ਵਾਲਾ ਸਾਨੂੰ ਕੀ ਸੁਣਾ ਰਿਹਾ। ਇਹ ਨਹੀਂ ਕਿ ਜਿਵੇਂ ਸੁਣਾਉਣ ਵਾਲੇ ਨੇ ਸੁਣਾਇਆ ਉਦਾਂ ਸੁਣ ਕੇ ਵਾਹਿਗੁਰੂ ਵਾਹਿਗੁਰੂ ਕਹਿ ਕੇ ਉੱਠ ਕੇ ਤੁਰ ਗਏ, ਪਤਾ ਹੀ ਨਹੀਂ ਲੱਗਾ। ਉਹ ਜੋ ਸੁਣਾ ਰਹੇ ਨੇ ਜਦੋਂ ਇਹੋ ਜਿਹੇ ਬੰਦੇ ਅਰਥ ਕਰਦੇ ਨੇ ਵੀ ਮਾਤ ਸ਼ਬਦ ਦੇ ਸਿੱਧੇ ਹੀ ਅਰਥ ਮਤ ਕਰ ਰਿਹਾ, ਕਿੱਡਾ ਵੱਡਾ ਨਰਥ ਹੈ। ਉਦੋਂ ਕੋਈ ਅੱਗੋਂ ਟੱਕਰਿਆ ਹੁੰਦਾ ਉਹਨੂੰ ਵੀ ਉਹ ਤੂੰ ਕਿੱਥੋਂ ਇਹ ਅਰਥ ਪੜੇ ਨੇ, ਕਿਹੜਾ ਕੋਸ਼ ਹੈ ਤੇਰਾ, ਕਿਹੜੇ ਕੋਸ਼ ਦੇ ਵਿੱਚੋਂ ਇਹ ਅਰਥ ਲੈ ਕੇ ਆਇਆ ਤੂੰ। ਆਪੇ ਅੱਗੋਂ ਤੋਂ ਬੰਦਾ ਬਣ ਜਾਂਦਾ ਇੱਦਾਂ ਦੇ ਅਰਥ ਕਰਨ ਤੋਂ ਪਹਿਲਾਂ ਸੋਚਦਾ ਵੀ ਮੈਂ ਬੋਲ ਰਿਹਾ, ਅੱਗੇ ਸੁਣਨ ਵਾਲੇ ਸੁਚੇਤ ਨੇ। ਸੋ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਭਾਈ ਦਇਆ ਸਿੰਘ ਜੀ ਕਹਿੰਦੇ ਵੀ ਜਿਹੜੇ ਸਮਤ ਬੰਤ ਨੇ ਉਹ ਇਹਨਾਂ ਅਰਥਾਂ ਦੀ ਵਿਚਾਰ ਕਰ ਲੈਂਦੇ ਹਨ।
ਮਹਾਵਾਕ ਇਸ ਬਿਦ ਨਿਰਧਾਰੈ,
ਇਸ ਪ੍ਰਕਾਰ ਨਾਲ ਇਹ ਮਹਾਵਾਕਾਂ ਨੂੰ ਤੁਸੀਂ ਆਪਣੇ ਹਿਰਦੇ ਚ ਨਿਰਧਾਰਿਤ ਕਰ ਲਓ ਵੀ ਇਹ ਮਹਾਵਾਕ ਇਸ ਨੂੰ ਕਹਿੰਦੇ ਨੇ ਜੋ ਉੱਪਰ ਦੱਸੇ ਗਏ ਹਨ।
ਪ੍ਰਕਿਰਤਿਕ ਵਾਕ,
ਖਾਲਸਾ ਜੀ ਅੱਗੇ ਵਾਕ ਚੱਲੇ ਨੇ ਪ੍ਰਕਿਰਤਕ ਵਾਕ। ਪ੍ਰਕਿਰਤਕ ਵਾਕ ਕਿਸ ਨੂੰ ਕਹਿੰਦੇ ਨੇ? ਜਿਸ ਵਿੱਚ ਪੂਰਨ ਬ੍ਰਹਮ ਗਿਆਨੀ ਦੀ ਸੁਭਾਵਕ ਸਥਿਤੀ ਹੈ, ਐਸਾ ਵਾਕ ਜਿਹਦੇ ਵਿੱਚ ਪੂਰਨ ਬ੍ਰਹਮ ਗਿਆਨੀ ਦੀ ਸਥਿਤੀ ਹੋ ਰਹੀ, ਟਿਕਿਆ ਹੋਇਆ, ਔਰ ਉਹ ਵਾਕ ਬੋਲ ਰਿਹਾ, ਜਿਹੜੇ ਵਚਨ ਬੋਲ ਰਿਹਾ ਉਹਨੂੰ ਪ੍ਰਕਿਰਤਕ ਵਾਕ ਕਹਿੰਦੇ ਨੇ। ਹੁਣ ਉਹ ਪ੍ਰਕਿਰਤਕ ਵਾਕ ਅੱਗੇ ਫਿਰ ਸਵਿਕਲਪ ਵਾਕ ਤੇ ਨਿਰਵਿਕਲਪ ਵਾਕ, ਇਹ ਤਿੰਨ ਪ੍ਰਕਾਰ ਦੇ ਵਾਕਾਂ ਦਾ ਜ਼ਿਕਰ, ਇਹਨਾਂ ਨੂੰ ਅਵਾਂਤਰ ਵਾਕ ਵੀ ਕਹਿੰਦੇ ਨੇ। ਇਹ ਜਿਹੜੇ ਅਵਾਂਤਰ ਵਾਕ ਨੇ ਉਹਦੇ ਵਿੱਚ ਅੱਗੇ ਇੱਕ ਕਿਸਮ ਹੈ ਪ੍ਰਕਿਰਤਕ ਵਾਕ, ਉਹ ਹੁਣ ਤੁਸੀਂ ਸੁਣੋ।
ਸਵਈਆ ਛੰਦ ਨੈ ਬਿਨਾਸ਼ ਸੁਖ ਦੁਖ ਤ੍ਰਮਵੰਤ ਨਾ।
ਮੈਂ ਜਿਸ ਅਵਸਥਾ ਚ ਟਿਕਿਆ ਹੋਇਆ, ਯਾਨੀ ਕਿ ਬ੍ਰਹਮ ਗਿਆਨੀ ਕਹਿੰਦਾ ਮੈਂ ਜਿਸ ਅਵਸਥਾ ਚ ਟਿਕਿਆ ਹੋਇਆ, ਆਤਮਾ ਦਾ ਜਿੱਥੇ ਸਾਕਸ਼ਾਤਕਾਰ ਹੈ, ਉੱਥੇ ਜਦੋਂ ਪਹੁੰਚ ਗਿਆ, ਉੱਥੇ ਜਾ ਕੇ ਉਹ ਪਹੁੰਚ ਕੇ ਕਹਿੰਦਾ ਨਾ ਤਾਂ ਮੇਰਾ ਵਿਨਾਸ਼ ਹੁੰਦਾ, ਨਾ ਮੈਨੂੰ ਕੋਈ ਸੁੱਖ ਲੱਗਦਾ, ਨਾ ਮੈਨੂੰ ਕੋਈ ਦੁੱਖ ਵਿਆਪਦਾ। ਉੱਥੇ ਕਿਉਂਕਿ ਆਤਮਾ ਨਾ ਤਾਂ ਵਿਨਾਸ਼ ਹੁੰਦਾ ਨਾ ਉਹਦਾ ਜਨਮ ਹੁੰਦਾ, ਆਤਮਾ ਉਹਨੂੰ ਨਾ ਦੁੱਖ ਲੱਗਦਾ ਨਾ ਸੁੱਖ ਵਿਆਪਦਾ, ਦੁੱਖ ਸੁੱਖ ਆਤਮਾ ਨੂੰ ਨਹੀਂ ਲੱਗਦਾ, ਆਤਮਾ ਜਿਹੜੀ ਹੈ ਉਹ ਇਹਨਾਂ ਤੋਂ ਨਿਰਲੇਪ ਹੈ। ਧਰਮਵੰਤ ਨਾ, ਕਹਿੰਦੇ ਨਾ ਮੇਰਾ ਕੋਈ ਧਰਮ ਹੈ ਤੇ ਨਾ ਹੀ ਕੋਈ ਅਧਰਮ ਹੈ, ਕਿਉਂਕਿ ਆਤਮਾ ਦਾ ਤਾਂ ਕੋਈ ਧਰਮ ਨਹੀਂ ਨਾ ਹੈ, ਆਤਮਾ ਤਾਂ ਬਸ ਆਤਮਾ ਹੈ, ਪ੍ਰਕਾਸ਼ ਰੂਪ ਹੀ ਹੈ, ਉਹਦਾ ਤਾਂ ਕੋਈ ਧਰਮ ਨਹੀਂ। ਧਰਮ ਤਾਂ ਹੁੰਦਾ ਸਰੀਰ ਦਾ, ਧਰਮ ਹੁੰਦਾ ਮਨ ਦਾ, ਧਰਮ ਹੁੰਦਾ ਬੁੱਧੀ ਦਾ, ਪਰ ਆਤਮਾ ਦਾ ਕੋਈ ਧਰਮ ਨਹੀਂ ਹੈ, ਆਤਮਾ ਉਹਦਾ ਕੋਈ ਧਰਮ ਨਹੀਂ ਹੈ।
ਸਾਧਕ ਨਹੀਂ ਮਮੁੱਖ ਨਾ ਕੋਏ,
ਨਾ ਉਹ ਆਤਮਾ ਸਾਧਕ ਹੈ, ਜਗਿਆਸੂ ਵੀ ਨਹੀਂ ਹੈ ਆਤਮਾ, ਕਿਉਂਕਿ ਆਤਮਾ ਤਾਂ ਆਤਮਾ ਹੀ ਹੈ, ਉਹਨੂੰ ਆਪਾਂ ਜਗਿਆਸੂ ਵੀ ਨਹੀਂ ਕਹਿ ਸਕਦੇ, ਸਾਧਕ ਵੀ ਨਹੀਂ ਕਹਿ ਸਕਦੇ, ਕਿਉਂਕਿ ਆਤਮਾ ਤਾਂ ਪਰਮਾਤਮਾ ਆਤਮਾ ਹੀ ਹੈ, ਤੇ ਨਾ ਹੀ ਉਹਨੂੰ ਮਮੋਕਸ਼ੂ ਕਹਿ ਸਕਦੇ ਹਾਂ ਵੀ ਇਹ ਮੁਕਤੀ ਦਾ ਅਧਿਕਾਰੀ, ਨਾ ਉਹਨੂੰ ਕਿਹਾ ਜਾ ਸਕਦਾ ਵੀ ਇਹ ਬੰਧਨ ਵਿੱਚ ਹੈ, ਕਿਉਂਕਿ ਜੇ ਮਮੋਕਸ਼ੂ ਕਹਾਂਗੇ ਤੇ ਫਿਰ ਬੰਧਨ ਵੀ ਮੰਨਣਾ ਪਏਗਾ। ਕਹਿੰਦੇ ਨਾ ਉਸ ਆਤਮਾ ਨੂੰ ਬੰਧਨ ਹੈ ਤੇ ਨਾ ਹੀ ਉਹ ਆਤਮਾ ਮੁਕਤ ਹੈ, ਦੋਵੇਂ ਗੱਲਾਂ ਨਹੀਂ ਉੱਥੇ ਵਰਤਣੀਆਂ। ਜੇ ਮੁਕਤ ਕਹਾਂਗੇ ਵੀ ਆਤਮਾ ਮੁਕਤ ਹੈ ਤੇ ਫਿਰ ਮੰਨਣਾ ਪਵੇਗਾ ਵੀ ਇੱਕ ਆਤਮਾ ਮੁਕਤ ਹੈ ਤੇ ਫਿਰ ਦੂਜੀ ਆਤਮਾ ਬੰਧਨ ਵਿੱਚ ਵੀ ਹੋਵੇਗੀ, ਦੋਵੇਂ ਪੱਖ ਮੰਨਣੇ ਪੈਣਗੇ ਨਾ ਫਿਰ। ਇਸ ਕਰਕੇ ਕਹਿੰਦੇ ਨਾ ਆਤਮਾ ਮੁਕਤ ਹੈ ਨਾ ਹੀ ਬੰਧਨ ਵਿੱਚ ਹੈ, ਬੰਧਨ ਮੁਕਤੀ ਤਾਂ ਬਾਹਰ ਦੀ ਗੱਲ ਹੈ, ਆਤਮਾ ਵਿੱਚ ਨਾ ਬੰਧਨ ਹੈ ਨਾ ਮੁਕਤੀ ਹੈ।
ਮੁਕਤ ਨਵਿਰਤ ਨਾ ਬਿਦਿਆ ਕੋਈ,
ਉੱਥੇ ਨਾ ਤਾਂ ਕੋਈ ਮੁਕਤੀ ਹੈ ਤੇ ਨਾ ਹੀ ਕੋਈ ਨਿਰਵਿਰਤੀ ਹੈ। ਨਿਰਵਿਰਤੀ ਯਾਨੀ ਕਿ ਤਿਆਗਣਾ ਕੀ, ਆਤਮਾ ਨੇ ਕੀ ਤਿਆਗਣਾ, ਆਤਮਾ ਨੇ ਕੁਝ ਫੜਿਆ ਹੀ ਨਹੀਂ ਤੇ ਤਿਆਗਣਾ ਕੀ ਸੀ, ਉਹਨੇ ਕੁਝ ਗ੍ਰਹਿਣ ਨਹੀਂ ਕੀਤਾ ਆਤਮਾ ਨੇ ਤੇ ਫਿਰ ਤਿਆਗਣਾ ਕੀ ਸੀ। ਇਸ ਕਰਕੇ ਆਤਮਾ ਨਾ ਕੁਝ ਗ੍ਰਹਿਣ ਕਰਦੀ ਹੈ ਨਾ ਹੀ ਕੁਝ ਨਿਰਵਿਰਤ ਕਰਦੀ ਤਿਆਗਦੀ ਹੈ।
ਲੋਕ ਅਲੋਕ ਦੇਵ ਨੈ ਹੋਏ,
ਆਤਮਾ ਵਿੱਚ ਨਾ ਤਾਂ 14 ਲੋਕ ਨੇ ਨਾ ਉੱਥੇ ਅਲੋਕ, 14 ਲੋਕਾਂ ਤੋਂ ਜਿਹੜੇ ਪਰੇ ਨੇ ਲੋਕ ਉਹਨਾਂ ਨੂੰ ਅਲੋਕ ਕਹਿ ਦਿੰਦੇ ਨੇ, ਉਹ ਵੀ ਆਤਮਾ ਵਿੱਚ ਨਹੀਂ ਹਨ, ਬ੍ਰਹਮ ਵਿੱਚ ਆਤਮਾ ਵਿੱਚ ਨਹੀਂ ਹਨ। ਜਿੱਥੇ ਆਤਮਾ ਵਿੱਚ ਸਥਿਤੀ ਹੋ ਜਾਂਦੀ ਨਾ ਉਦੋਂ ਇਹ ਵਾਕ ਨਿਕਲਦੇ ਨੇ ਜ਼ੁਬਾਨ ਤੋਂ, ਇਹਨੂੰ ਪ੍ਰਕਿਰਤਕ ਵਾਕ ਕਹਿੰਦੇ ਨੇ। ਇਹ ਜਿਹੜੇ ਬਚਨ ਨੇ ਪਹਿਲਾਂ ਮਹਾਂਵਾਕ ਦੱਸ ਦਿੱਤੇ ਨੇ ਉੱਤੇ, ਹੁਣ ਇਹ ਪ੍ਰਕਿਰਤਕ ਵਾਕ ਨੇ ਕਿ ਜਦੋਂ ਆਤਮਾ ਵਿੱਚ ਸਥਿਤੀ ਹੋ ਜਾਂਦੀ ਹੈ ਨਾ ਮੇਰੇ ਵਿੱਚ ਬੰਧਨ ਹੈ, ਨਾ ਮੇਰੇ ਵਿੱਚ ਮੁਕਤੀ ਹੈ, ਨਾ ਮੇਰੇ ਵਿੱਚ ਸਾਧਨਾ ਹੈ, ਨਾ ਮੇਰੇ ਵਿੱਚ ਜਗਿਆਸੂ ਦੀ ਬਿਰਤੀ ਹੈ, ਨਾ ਮੇਰੇ ਵਿੱਚ ਸੁੱਖ ਹੈ, ਨਾ ਦੁੱਖ ਹੈ। ਇਹ ਜਿਹੜੀ ਅਵਸਥਾ ਹੈ, ਮੁਕਤੀ ਨਿਵਿਰਤੀ ਵੀ ਕੋਈ ਨਹੀਂ, ਲੋਕ ਅਲੋਕ ਵੀ ਕੋਈ ਨਹੀਂ।
ਬੇਦਾ ਬੇਦਾ ਮਾਤਾ ਮਾਤਾ,
ਕਹਿੰਦੇ ਜਿੱਥੇ ਨਾ ਦੇਵਤਾ ਵੀ ਕੋਈ ਨਹੀਂ, ਆਤਮਾ ਵਿੱਚ ਕੋਈ ਦੇਵਤਾ ਨਹੀਂ, ਆਤਮਾ ਬਸ ਆਤਮਾ ਹੀ ਹੈ। ਤੇ ਫਿਰ ਅੱਗੇ ਸ਼ਬਦ ਆਉਂਦਾ ਹੈ ਬੇਦਾ ਬੇਦਾ, ਇਹਦਾ ਮਤਲਬ ਹੋਏਗਾ ਵੇਦ ਅਵੇਦ। ਵੇਦ ਦਾ ਮਤਲਬ ਜਾਣਨਾ, ਅਵੇਦ ਦਾ ਮਤਲਬ ਨਾ ਜਾਣਨਾ। ਕਹਿੰਦੇ ਆਤਮਾ ਵਿੱਚ ਨਾ ਕੁਝ ਜਾਣਨ ਵਾਲਾ ਹੈ, ਨਾ ਕੁਝ ਨਾ ਜਾਣਨ ਵਾਲਾ ਹੈ, ਦੋਵੇਂ ਅਵਸਥਾਵਾਂ ਕੋਈ ਨਹੀਂ। ਮਾਤਾ ਮਾਤਾ, ਨਾ ਆਤਮਾ ਦੀ ਮਾਤਾ ਹੈ, ਨਾ ਉਹ ਮਾਤਾ ਤੋਂ ਰਹਿਤ ਹੈ, ਅਮਾਤਾ। ਨਾ ਉਹਦੀ ਮਾਤਾ ਹੈ, ਨਾ ਉਹਦੀ ਮਾਤਾ ਹੈ, ਨਾ ਉਹਦੀ ਮਾਤਾ ਨਹੀਂ ਹੈ। ਕਹਿੰਦੇ ਇਸ ਪ੍ਰਕਾਰ ਵੀ ਨਹੀਂ ਕਿਹਾ ਜਾ ਸਕਦਾ।
ਪਿਤਾ ਪਿਤਾ ਇਮਲਕੀ ਹੈ ਸੋਏ,
ਨਾ ਪਿਤਾ ਹੈ ਤੇ ਨਾ ਹੀ ਪਿਤਾ ਹੈ। ਆ ਪਿਤਾ ਵੀ ਉਹ ਪਿਤਾ ਤੋਂ ਰਹਿਤ ਵੀ ਹੈ, ਏਦਾਂ ਨਹੀਂ। ਜੇ ਪਿਤਾ ਅਪਿਤਾ ਕਹਾਂਗੇ, ਜੇ ਆਤਮਾ ਬਾਰੇ ਕਹਾਂਗੇ ਵੀ ਆਤਮਾ ਦਾ ਪਿਤਾ ਕੋਈ ਨਹੀਂ, ਤੇ ਕੋਈ ਕੱਲ ਨੂੰ ਸਵਾਲ ਕਰ ਸਕਦਾ ਵੀ ਚਲੋ ਇਸ ਆਤਮਾ ਦਾ ਪਿਤਾ ਕੋਈ ਨਹੀਂ, ਜਿਹੜੀ ਆ ਦੂਜੇ ਬੰਦੇ ਚ ਆਤਮਾ, ਇਹਦਾ ਤਾਂ ਪਿਤਾ ਹੋਵੇਗਾ। ਇਸ ਕਰਕੇ ਕਹਿੰਦੇ ਅਪਿਤਾ ਵੀ ਨਹੀਂ ਕਹਿਣਾ ਵੀ ਇਹਦਾ ਪਿਤਾ ਕੋਈ ਨਹੀਂ, ਇਹ ਵੀ ਨਹੀਂ ਕਹਿ ਸਕਦੇ। ਖਾਲਸਾ ਜੀ, ਇੱਥੇ ਆ ਕੇ ਅਵਸਥਾ ਬਣਦੀ ਹੈ ਕਿ ਕੁਝ ਵੀ ਨਾ ਬੋਲਿਆ ਜਾਏ। ਬਾਬਾ ਬੋਲ ਨਾ ਕਿਆ ਕਹੀ ਹੈ, ਜੈਸੇ ਰਾਮ ਨਾਮ ਰਵ ਰਹੀ ਹੈ। ਜਿੱਥੇ ਸ਼ਬਦ ਮੁੱਕ ਜਾਂਦੇ ਨੇ ਕਿ ਨਾ ਉਹਦੇ ਬਾਰੇ ਕਿਹਾ ਜਾ ਸਕੇ ਵੀ ਉਹਦੀ ਮਾਤਾ ਹੈ, ਨਾ ਅਮਾਤਾ ਕਿਹਾ ਜਾ ਸਕਦਾ, ਨਾ ਪਿਤਾ ਕਿਹਾ ਜਾ ਸਕਦਾ, ਨਾ ਅਪਿਤਾ ਕਿਹਾ ਜਾ ਸਕਦਾ ਹੈ।
ਸੁਖੋ ਪਤ ਮੈਂ ਨੈ ਜੀਵ ਬ੍ਰਹਮ,
ਨਾ ਉੱਥੇ ਸੁਖੋਪਤੀ ਦੀ ਅਵਸਥਾ ਹੈ, ਗੂੜੀ ਨੀਂਦ ਵੀ ਨਹੀਂ ਕਹਿ ਸਕਦੇ, ਆਤਮਾ ਗੂੜੀ ਨੀਂਦ ਵਿੱਚ ਨਹੀਂ ਹੈ, ਨਾ ਉੱਥੇ ਜੀਵ ਪੁਣਾ ਹੈ, ਤੇ ਨਾ ਹੀ ਖਾਲਸਾ ਜੀ ਮੇਰੇ ਵਿੱਚ ਬ੍ਰਹਮ ਵੀ, ਇਹ ਵੀ ਨਹੀਂ ਕਹਿ ਸਕਦੇ ਵੀ ਮੇਰੇ ਵਿੱਚ ਬ੍ਰਹਮ ਨਹੀਂ ਹੈ, ਇਹ ਵੀ ਨਹੀਂ ਕਹਿ ਸਕਦੇ ਕਿ ਮੇਰੇ ਵਿੱਚ ਬ੍ਰਹਮ ਹੈ, ਕਿਉਂਕਿ ਬ੍ਰਹਮ ਨੇ ਆਪਣੇ ਆਪ ਨੂੰ ਤਾਂ ਨਹੀਂ ਨਾ ਕਹਿਣਾ ਵੀ ਮੈਂ ਬ੍ਰਹਮ ਹਾਂ। ਜਿਹੜਾ ਉਹ ਕਹੇਗਾ ਮੈਂ ਬ੍ਰਹਮ ਹਾਂ, ਉਹ ਵੀ ਭੇਦਵਾਦੀ ਹੈ, ਉੱਥੇ ਵੀ ਮੈਂ ਜਿਹੜੀ ਵੱਖਰੀ ਹੋ ਗਈ, ਬ੍ਰਹਮ ਵੱਖਰਾ ਹੋ ਗਿਆ। ਇਸ ਕਰਕੇ ਇਹ ਵੀ ਨਹੀਂ ਕਿਹਾ ਜਾ ਸਕਦਾ।
ਜਿਸ ਤੇ ਨੈ ਸੰਸਾਰ ਕੋ ਜੋਏ,
ਕਰਕੇ ਸਾਰਾ ਸੰਸਾਰ ਵੀ ਮੇਰੇ ਵਿੱਚ ਦੇਖੀਦਾ ਹੈ, ਅਸਲ ਵਿੱਚ ਇਹ ਮੇਰੇ ਵਿੱਚ ਨਹੀਂ ਹੈ।
ਦੋਹਰਾ ਇਤਿਆਦਕ ਜੇ ਵਾਕਿਆ ਹੈ, ਅਰਥ ਨ ਜੇ ਵਿਚਾਰ।
ਖਾਲਸਾ ਜੀ, ਉਹ ਵਾਕ ਜੋ ਵਿਕਾਰ ਤੋਂ ਰਹਿਤ ਹੁੰਦੇ ਨੇ, ਇਤਿਆਦਕ ਜੋ ਵਿਚਾਰ ਵਾਕ ਹਨ ਜਿਹੜੇ ਵਿਕਾਰ ਤੋਂ ਰਹਿਤ ਨੇ, ਅਵਿਚਾਰ ਨੇ, ਦੋਈ ਦੇ ਲਖਾਇਕ ਨਾ ਹੋਣ, ਭਾਵ ਜਿਨ੍ਹਾਂ ਦਾ ਅਰਥ ਇੱਕ ਰਸ ਘਨਾਨੰਦਤਾ ਦਾ ਲਖਾਇਕ ਹੋਵੇ, ਉਹ ਜਿਹੜੇ ਵਾਕ ਹਨ।
ਵਾਕ ਪ੍ਰਕਿਰਤ ਪਛਾਨੀਏ, ਜਿਨ ਕੋ ਇਮ ਨਿਰਤਾਰ।
ਖਾਲਸਾ ਜੀ, ਇਹਨਾਂ ਨੂੰ ਪ੍ਰਕਿਰਤਕ ਵਾਕ ਕਹਿੰਦੇ ਨੇ, ਜਿਹੜੇ ਉੱਪਰ ਆਏ ਨੇ ਨਾ ਵੀ ਆਤਮਾ ਵਿੱਚ ਨਾ ਸੁੱਖ ਹੈ, ਨਾ ਦੁੱਖ ਹੈ, ਆਤਮਾ ਵਿੱਚ ਨਾ ਪਕੜ ਹੈ, ਨਾ ਨਿਵਿਰਤੀ ਹੈ, ਇੱਦਾਂ ਦਾ ਜਿਹੜੇ ਵਾਕ ਨੇ, ਇਹ ਜਿਹੜੇ ਬਚਨ ਜਿਨ੍ਹਾਂ ਵਿੱਚ ਦੋਈ ਦਾ ਲਖਾਇਕ ਨਾ ਹੋਣ, ਜਿਹਦੇ ਚ ਦਵੈਸ਼ ਲਖਾਇਕ ਨਾ ਹੋਵੇ, ਇੱਦਾਂ ਦੇ ਜਿਹੜੇ ਵਾਕ ਨੇ ਖਾਲਸਾ ਜੀ, ਇਹਨਾਂ ਵਾਕਾਂ ਨੂੰ ਪ੍ਰਕਿਰਤਕ ਵਾਕ ਕਹਿੰਦੇ ਹਨ।
ਸਵਿਕਲਪ ਵਾਕਿਆ,
ਹੁਣ ਸਵਿਕਲਪ ਵਾਕ ਕਿਸ ਨੂੰ ਕਹਿੰਦੇ ਨੇ? ਸਵਿਕਲਪ ਵਾਕਿਆ, ਇਹ ਦੂਸਰੇ ਵਾਕ ਜਿਹੜੇ ਅਵੰਤਰ ਵਾਕ ਦੀਆਂ ਤਿੰਨ ਕਿਸਮਾਂ ਦੱਸੀਆਂ ਨੇ ਨਾ, ਦੂਜੀ ਕਿਸਮ ਜਿਹੜੀ ਹੈ ਉਹ ਸਵਿਕਲਪ ਵਾਕ ਹਨ, ਉਹ ਸੁਣੋ।
ਸਈਆ ਚੰਦ ਜਿਸ ਤੇ ਭੂਤ ਪਏ ਸਭ ਉਤਪਤ,
ਜਿਸ ਤੋਂ ਸਾਰੇ ਪੰਜ ਭੂਤ ਪੰਜ ਤੱਤ ਆਦਿਕ ਪੈਦਾ ਹੋਏ ਨੇ, ਜਿਸ ਤੇ ਭੂਤ ਪਏ ਸਭ ਉਤਪਤ, ਜਿਸ ਤੋਂ ਇਹ ਸਾਰੇ ਭੂਤ ਪੈਦਾ ਹੋਏ ਨੇ। ਇਹ ਕਿਹੜੇ ਵਾਕ ਨੇ? ਸਵਿਕਲਪ ਵਾਕ। ਜਿਵੇਂ ਇੱਕ ਸਮਾਧੀ ਸੀ, ਪਿੱਛੇ ਦੱਸੀ ਸੀ ਨਾ ਸਵਿਕਲਪ ਸਮਾਧੀ, ਇਹ ਉਦਾਂ ਦੇ ਵਾਕ ਨੇ ਜਿੱਥੇ ਇਸ਼ਟ ਨੂੰ ਵੱਖਰਾ ਤੇ ਆਪ ਵੱਖਰਾ ਜਾਣ ਕੇ ਜਿੱਥੇ ਤ੍ਰਿਪਟੀ ਬਣੀ ਰਹੇ, ਤ੍ਰਿਪਟੀ ਵਿੱਚ ਜਿਹੜੇ ਬੋਲ ਬੋਲੇ ਜਾਂਦੇ ਨੇ ਨਾ, ਉਹ ਤ੍ਰਿਪਟੀ ਵਿੱਚ ਬੋਲੇ ਹੋਏ ਬੋਲਾਂ ਨੂੰ ਕਹਿੰਦੇ ਨੇ ਸਵਿਕਲਪ ਵਾਕ। ਉਹ ਜਿਹੜੇ ਸਵਿਕਲਪ ਵਾਕ ਨੇ, ਉਹਦੇ ਵਿੱਚ ਇਹ ਬਚਨ ਆਉਂਦਾ ਕਿ ਜਿਸ ਤੋਂ ਇਹ ਭੂਤ ਪੈਦਾ ਹੋਏ ਨੇ, ਯਾਨੀ ਕਿ ਇਹ ਪੰਜ ਤੱਤ, ਇਹ ਪੰਜ ਤੱਤਾਂ ਤੋਂ ਬਣੇ ਹੋਏ ਇਹ ਸਾਰਾ ਸੰਸਾਰ ਜਿਸ ਤੋਂ ਪੈਦਾ ਹੋਇਆ,
ਉਨ ਜਿਸ ਤੇ ਜੀਵਤ ਸਥਿਤ ਹੋਏ,
ਜਿਸ ਤੋਂ ਸਾਰੇ ਜੀਵ ਪੈਦਾ ਹੋਏ ਨੇ, ਫਿਰ ਜਿਸ ਕਰਕੇ ਸਾਰੇ ਜੀ ਰਹੇ ਨੇ। ਇਹ ਸਾਰੇ ਜੀਵ ਕਿਉਂ ਜੀ ਰਹੇ ਨੇ, ਆਪਾਂ ਸਾਰੇ ਕਿਉਂ ਜੀ ਰਹੇ ਹਾਂ? ਸਿੱਧਾ ਅਰਥ ਹੈ ਵੀ ਅਸੀਂ ਸਾਰੇ ਪਰਮਾਤਮਾ ਕਰਕੇ ਜੀ ਰਹੇ ਹਾਂ, ਪਰਮਾਤਮਾ ਸਾਰਿਆਂ ਵਿੱਚ ਇਸ ਕਰਕੇ ਜੀ ਰਹੇ ਹਾਂ। ਜਿਹਦੇ ਚੋਂ ਪਰਮਾਤਮਾ ਦੀ ਅੰਸ਼ ਨਿਕਲ ਜਾਂਦੀ, ਉਹ ਖਤਮ ਹੋ ਜਾਂਦਾ। ਇਹ ਸਾਰਾ ਕੁਝ ਪਰਮਾਤਮਾ ਤੋਂ ਪੈਦਾ ਹੋਇਆ, ਔਰ ਇਹ ਸਾਰੇ ਜੀਵ ਉਸ ਪਰਮਾਤਮਾ ਕਰਕੇ ਜੀ ਰਹੇ ਹਨ।
ਅੰਤ ਸਮੇਂ ਸਭ ਲੈ ਹੋਵੇ, ਅੰਤ ਸਮੇਂ ਸਭ ਲੈ ਹੋਵੇ, ਤਿਸ ਮੈਂ ਕਰ ਨਿਸ਼ਚੈ ਉਰ ਤਾਰੋ ਸੋਏ।
ਅੰਤਮ ਸਮੇਂ ਸਭ ਕੁਝ ਜਿਸ ਵਿਚ ਲੈ ਹੋ ਜਾਣਾ ਹੈ, ਮੁੜ ਕੇ ਜਿਹਦੇ ਤੋਂ ਪੈਦਾ ਹੋਇਆ, ਜਿਸ ਬ੍ਰਹਮ ਤੋਂ ਇਹ ਸਾਰਾ ਕੁਝ, ਇਹ ਸਾਰਾ ਜਿਸ ਵਿਚ ਅੰਤ ਸਮੇਂ ਲੈ ਹੋ ਜਾਣਾ ਹੈ, ਜਿਸ ਵਿਚ ਸਾਰਾ ਕੁਝ ਮਿਲ ਜਾਣਾ, ਇਹ ਨਿਸ਼ਚਾ ਆਪਣੇ ਹਿਰਦੇ ਵਿਚ ਧਾਰਨ ਕਰਨਾ ਹੈ।
ਜਾਗ੍ਰਿਤ ਸੁਪਨ ਪੂਲ ਉਬਿਅਨ ਮੈਂ,
ਇਹਦੇ ਜਿਹੜੇ ਜਾਗ੍ਰਿਤ ਤੇ ਸਵਪਨ ਦੋ ਅਵਸਥਾਵਾਂ ਨੇ, ਜਾਗ੍ਰਿਤ ਤੇ ਸਵਪਨ, ਇਹ ਦੋ ਕਿਨਾਰੇ ਹਨ, ਦੋ ਕੰਢੇ ਹਨ।
ਮਹਾਮਤਿਸ ਵਿਚਰਤ ਲਖ ਜੋਏ,
ਇਹਦੇ ਵਿਚ ਰਾਗ ਤੇ ਦਵੈਸ਼ ਆਦਿਕ ਜਿਹੜੇ ਨੇ, ਵੱਡੇ ਵੱਡੇ ਮੱਛ ਜਿਹੜੇ ਨੇ, ਉਹ ਵਿਚਰ ਰਹੇ ਹਨ।
ਤਿਸ ਆਤਮ ਤੇ ਨਭ ਸਹੰ ਭੂਤੰ,
ਇਹ ਸਮਝ ਲੈਣਾ ਕਿ ਉਸ ਆਤਮਾ ਤੋਂ ਹੀ ਇਹ ਸਾਰਾ ਆਕਾਸ਼ ਆਦਿਕ ਜਿਹੜੇ ਪੰਜ ਤੱਤ ਨੇ, ਇਹ ਪੈਦਾ ਹੋਏ ਹਨ।
ਵਾਕੈ ਇਤਿਆਦ ਸਵਿਕਲਪ ਹੋਏ,
ਜੀ ਇਹਨਾਂ ਵਾਕਾਂ ਦਾ ਨਾਮ ਹੈ ਸਵਿਕਲਪ ਵਾਕ। ਇਸ ਪ੍ਰਕਾਰ ਦੇ ਜਿਹੜੇ ਵਾਕ ਨੇ, ਉਹ ਸਵਿਕਲਪ ਵਾਕ ਅਖਾਉਂਦੇ ਹਨ।
ਨਿਰਵਿਕਲਪ ਵਾਕ,
ਹੁਣ ਖਾਲਸਾ ਜੀ ਨਿਰਵਿਕਲਪ ਵਾਕ ਜਿਹੜੇ ਤਿੰਨ ਤੀਸਰੇ ਦੱਸੇ ਸੀ ਨਾ, ਅਵਾਂਤਰ ਵਾਕਾਂ ਦੀਆਂ ਤਿੰਨ ਕਿਸਮਾਂ, ਹੁਣ ਜਿਹੜੇ ਤੀਸਰੇ ਨੇ ਉਹ ਨਿਰਵਿਕਲਪ ਵਾਕ ਹਨ, ਉਹ ਸੁਣੋ।
ਜੋ ਪਈ ਸਤਿਅੰ ਗਿਆਨ ਮਨੰ ਤੰ ਬ੍ਰਹਮ,
ਗਿਆਨ ਹੀ ਸਤ ਹੈ, ਸਤਿਅੰ ਗਿਆਨ ਪਰਮਾਤਮਾ ਦਾ ਜਿਹੜਾ ਗਿਆਨ ਹੈ ਉਹੀ ਸਤ ਹੈ, ਸਤ ਦਾ ਗਿਆਨ, ਮਨੰ ਤੰ ਬ੍ਰਹਮ, ਬ੍ਰਹਮ ਦਾ ਮਨਨ ਕਰਨਾ। ਜਿਨ੍ਹਾਂ ਵਾਕਾਂ ਦੇ ਵਿੱਚ ਸਤ ਦਾ ਗਿਆਨ ਹੋਵੇ ਔਰ ਬ੍ਰਹਮ ਵਿਗਿਆਨ ਰੂਪ ਹੋਵੇ,
ਅਯੰ ਵਿਗਿਆਨ ਰੂਪ ਬਿਨ ਪਰਮ,
ਬ੍ਰਹਮ ਸਤ ਹੈ, ਗਿਆਨ ਹੈ, ਅਨੰਤ ਰੂਪ ਹੈ, ਤੇ ਫਿਰ ਅਯੰ ਵਿਗਿਆਨ ਰੂਪ ਤੇ ਮੈਂ ਪ੍ਰਮਾਤਮਾ ਦਾ ਵਿਗਿਆਨ ਰੂਪ ਹਾਂ, ਭਰਮ ਤੋਂ ਬਿਨਾਂ ਹੈ।
ਪ੍ਰਾਣ ਹਿਰਦੇ ਅੰਤਰ ਜੋਤੀ ਜੋਏ,
ਔਰ ਜਿਹੜਾ ਸਾਰਿਆਂ ਦੇ ਪ੍ਰਾਣਾਂ ਦੇ ਵਿੱਚ ਹਿਰਦੇ ਦੇ ਅੰਦਰ ਉਹੀ ਜੋਤ ਸਰੂਪ ਹੋ ਕੇ, ਸਥਿਤੀ ਹੋ ਕੇ ਪ੍ਰਾਣਾਂ ਨੂੰ ਚਲਾ ਰਿਹਾ, ਉਹੀ ਜਿਹੜਾ ਸਾਡੇ ਹਿਰਦੇ ਵਿੱਚ ਜੋਤ ਰੂਪ ਹੋ ਕੇ ਸਾਡੇ ਪ੍ਰਾਣਾਂ ਨੂੰ ਕਿਰਿਆਮਾਨ ਕਰਕੇ ਚਲਾ ਰਿਹਾ।
ਨਿਰਵਿਕਲਪ ਵਾਕੈ ਅਸ ਹੋਏ,
ਇਹਨੂੰ ਖਾਲਸਾ ਜੀ ਕਹਿੰਦੇ ਨੇ ਨਿਰਵਿਕਲਪ ਵਾਕ, ਇਹ ਨਿਰਵਿਕਲਪ ਵਾਕ ਕਹਾਉਂਦੇ ਹਨ।
ਦੋਹਰਾ ਨਿਰਵਿਕਲਪ ਆਦਿਕ ਲਖਿਓ ਮਹਾਵਾਕਿਆ ਤੇ ਆਨ,
ਖਾਲਸਾ ਜੀ ਇਹ ਜਿਹੜੇ ਨਿਰਵਿਕਲਪ, ਸਵਿਕਲਪ ਤੇ ਪ੍ਰਕਿਰਤਕ ਵਾਕ, ਤਿੰਨ ਤਰ੍ਹਾਂ ਦੇ ਵਾਕ ਦੱਸੇ ਨੇ ਨਾ, ਇਹ ਮਹਾਵਾਕਾਂ ਤੋਂ ਇਲਾਵਾ ਨੇ, ਹੋਰ ਉਹਦੇ ਤੋਂ ਇਲਾਵਾ ਵੱਖਰੇ ਹਨ।
ਵਾਕ ਅਵੰਤਰ ਜਾਨ ਸਭ ਜੈਸੇ ਕਰੇ ਬਖਾਨ,
ਇਹ ਜਿਸ ਤਰ੍ਹਾਂ ਤੁਹਾਨੂੰ ਪਿੱਛੇ ਦੱਸੇ ਨੇ ਖਾਲਸਾ ਜੀ, ਇਹਨਾਂ ਨੂੰ ਅਵੰਤਰ ਵਾਕ ਵੀ ਕਹਿੰਦੇ ਨੇ। ਤਿੰਨਾਂ ਵਾਕਾਂ ਨੂੰ ਮਿਲਾ ਦਿਓ, ਜਿਹੜੇ ਮਹਾਵਾਕਾਂ ਤੋਂ ਇਲਾਵਾ ਜਿਹੜੇ ਤਿੰਨ ਵਾਕ ਦੱਸੇ ਨੇ, ਪ੍ਰਕਿਰਤਕ ਵਾਕ, ਸਵਿਕਲਪ ਵਾਕ ਤੇ ਨਿਰਵਿਕਲਪ ਵਾਕ, ਇਹਨਾਂ ਤਿੰਨਾਂ ਵਾਕਾਂ ਨੂੰ ਗੁਰੂ ਖਾਲਸਾ ਜੀ ਅਵੰਤਰ ਵਾਕ ਵੀ ਕਹਿੰਦੇ ਹਨ। ਅੱਜ ਦੀ ਕਥਾ ਵਿੱਚ ਮਹਾਵਾਕ ਕੀ ਨੇ ਔਰ ਅਵੰਤਰ ਵਾਕ ਕੀ ਨੇ, ਇਹ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਨੇ ਸਮਝਾਇਆ। ਅੱਗੇ ਕਰਮ ਕਾਂਡ, ਗਿਆਨ ਕਾਂਡ, ਉਪਾਸ਼ਨਾ ਕਾਂਡ ਤੇ ਗਿਆਨ ਕਾਂਡ, ਤਿੰਨਾਂ ਕਾਂਡਾਂ ਦਾ ਜ਼ਿਕਰ ਹੋ ਰਿਹਾ। ਕਰਮ ਕਾਂਡ ਦੇ ਵਿੱਚ ਅੱਗੇ ਪੰਜ ਤਰ੍ਹਾਂ ਦੇ ਕਰਮ ਨੇ, ਉਹਨਾਂ ਦਾ ਜ਼ਿਕਰ ਹੋ ਰਿਹਾ। ਉਪਾਸ਼ਨਾ ਵੀ ਅੱਗੇ ਫਿਰ ਦੋ ਤਿੰਨ ਪ੍ਰਕਾਰ ਦੀ ਦੱਸੀ ਹੈ। ਗਿਆਨ ਕਾਂਡ ਦੱਸਿਆ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਵਿੱਚ ਸਰਵਣ ਕਰੋਗੇ।